ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਈ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਈ ਜਪ ਮਨ ਮੇਰੇ ਤੂੰ ਇੱਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਉ ਸਿੱਧਾ ਕੇ ਆਸਨ ਜੇ ਸਿੱਖੈ ਇੰਦਰੇ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰਾ ਹਉ ਮੈਂ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਨ ਸਤਿਗੁਰ ਕੀ ਸਰਨਾਏ ਸਤਿਗੁਰ ਮਿਲਿਆ ਉਲਟੇ ਭਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਾਰਾ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰਾ ਇਹੋ ਮਨ ਹਸ਼ਾ ਹੋਏ ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਾਰਾ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰਾ ਇਹੋ ਮਨ ਹਸ਼ਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣੀਆਂ ਨਿਮਾਣ ਨਿਤਾਣੀਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਤ ਸਮੇਂ ਹੋਏ ਸਾਧ ਸੰਗਤ ਜੀ ਇੱਕ ਵਾਰੀ ਫੇਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਪਾਵਨ ਹੁਕਮ ਸਾਡੀ ਝੋਲੀ ਪਿਆ ਹੈ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਇਸ ਪਾਵਨ ਹੁਕਮ ਦੀ ਸੰਖੇਪ ਵਿਚਾਰ ਆਪਾਂ ਨੇ ਸਾਂਝੀ ਕਰਨੇ ਆ। ਇਹ ਪਾਵਨ ਮਹਾਂਵਾਕ ਦੀਨ ਦੁਨੀਆਂ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਵਡਹੰਸ ਰਾਗ ਦੇ ਵਿੱਚ ਸੁਸ਼ੋਭਿਤ ਹੈ। ਕੀ ਸਮਝਾਉਂਦੇ ਨੇ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕੇ ਲੈ ਜਾਣਾ। ਸ਼ਬਦ ਦਾ ਮੁੱਖ ਭਾਵ ਰਹਾਉ ਦੀ ਪੰਕਤੀ ਵਿੱਚ ਸਭਾਇਮਾਨ ਹੈ। ਰਹਾਉ ਦੀ ਪੰਕਤੀ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਪੁਰਖੋ, ਕਦੇ ਕਦੇ ਆਪਣੇ ਆਪ ਨਾਲ ਵੀ ਗੱਲਾਂ ਕਰ ਲਿਆ ਕਰੋ, ਕਦੇ ਕਦੇ ਆਪਣੇ ਆਪ ਨੂੰ ਵੀ ਸਮਝਾ ਲਿਆ ਕਰੋ। ਦੁਨੀਆਂ ਨੂੰ ਸਮਝਾਉਂਦੇ ਹਾਂ ਨਾ ਅਸੀਂ, ਸੰਸਾਰ ਨੂੰ ਸਮਝਾਉਂਦੇ ਹਾਂ, ਆਹ ਨਹੀਂ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ। ਕਹਿੰਦੇ ਕਦੇ ਕਦੇ ਆਪਣੇ ਮਨ ਨੂੰ ਵੀ ਸੰਬੋਧਨ ਕਰ ਲਿਆ ਕਰੋ, ਕਦੇ ਕਦੇ ਆਪਣੇ ਮਨ ਨੂੰ ਵੀ ਸਮਝਾ ਲਿਆ ਕਰੋ। ਮਨੁੱਖ ਬੁਰੇ ਪਿਆਰੀਓ ਕੋਈ ਨਸ਼ਾ ਕਰਦਾ ਨਾ, ਉਹਨੂੰ ਰਿਸ਼ਤੇਦਾਰ ਸਮਝਾਉਂਦੇ ਹੈ, ਪਰਿਵਾਰ ਦੇ ਜੀ ਸਮਝਾਉਂਦੇ ਹੈ, ਕੋਈ ਹੋਰ ਪਤਵੰਤੇ ਜਿਹੜੇ ਹੁੰਦੇ ਆ ਉਹ ਸਮਝਾਉਂਦੇ ਹੈ, ਬੰਦਾ ਬਹੁਤ ਘੱਟ ਸਮਝਦਾ। ਪਰ ਜਦੋਂ ਨਸ਼ੇ ਕਰਨ ਵਾਲਾ ਆਪਣੇ ਆਪ ਨੂੰ ਖੁਦ ਸਮਝਾਉਣ ਲੱਗ ਜਾਏ ਕਿ ਮੈਂ ਗਲਤ ਕਰਦਾ, ਇਹ ਨਸ਼ਾ ਮੇਰੇ ਵਾਸਤੇ ਮਾੜਾ ਹੈ, ਮੇਰੇ ਪੈਸੇ ਨੂੰ ਬਰਬਾਦ ਕਰ ਰਿਹਾ, ਮੇਰੀ ਸਿਹਤ ਨੂੰ ਬਰਬਾਦ ਕਰ ਰਿਹਾ, ਮੇਰੀ ਇੱਜ਼ਤ ਨੂੰ ਬਰਬਾਦ ਕਰ ਰਿਹਾ, ਤੇ ਉਹਦੇ ਨਸ਼ਾ ਛੱਡਣ ਦੀ ਸੰਭਾਵਨਾ ਜਿਹੜੀ ਹੈ ਉਹ ਬਹੁਤ ਵੱਧ ਜਾਂਦੀ ਹੈ। ਸਾਡੀ ਮੁਸ਼ਕਲ ਇਹ ਹੈ, ਸਾਡੀ ਸਮੱਸਿਆ ਇਹ ਹੈ ਕਿ ਅਸੀਂ ਦੁਨੀਆਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ ਪਰ ਕਦੇ ਆਪਣੇ ਆਪ ਨੂੰ ਸਮਝਾਉਣ ਵਾਲੇ ਪਾਸੇ ਅਸੀਂ ਤੁਰਦੇ ਨਹੀਂ ਹਾਂ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰੀਓ ਕੀ ਕਹਿੰਦੇ ਨੇ ਸਾਨੂੰ, ਕਹਿੰਦੇ ਪੁਰਖੋ ਕਦੇ ਆਪਣੇ ਆਪ ਨਾਲ ਗੱਲਾਂ ਕਰਨੀਆਂ, ਆਪਣੇ ਮਨ ਨੂੰ ਕਹਿਣਾ, ਜਪ ਮਨ ਮੇਰੇ ਤੇ ਜਪ ਦੇ ਪੱਪੇ ਨੂੰ ਸਿਹਾਰੀਏ, ਜਪਿਆ ਕਰ ਮਨ ਮੇਰੇ, ਹੇ ਮੇਰੇ ਮਨ ਉਹ ਜਪਿਆ ਕਰ। ਅਸੀਂ ਫੇਰ ਹੀ ਗੁਰੂ ਪਿਆਰੀਓ ਮਨ ਨੂੰ ਕਹਾਂਗੇ ਨਾ ਜਪਿਆ ਕਰ, ਜੇ ਮਨ ਜਪਦਾ ਨਹੀਂ ਜਾਂ ਥੋੜਾ ਜਪਦਾ, ਘੱਟ ਜਪਦਾ ਜਾਂ ਬਿਲਕੁਲ ਹੀ ਨਹੀਂ ਜਪਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਆਪਣੇ ਮਨ ਨੂੰ ਇਹ ਲਫ਼ਜ਼ ਕਹਿਣੇ ਹੈ ਕਿ ਮਨ ਮੇਰੇ, ਹੇ ਮੇਰੇ ਮਨ ਜਪ ਜਪਿਆ ਕਰ। ਅਨਵੇ ਅਰਥ ਹੋਣਗੇ, ਮੇਰੇ ਮਨ ਜਪਿਆ ਕਰ। ਸਵਾਲ ਪੈਦਾ ਹੁੰਦਾ ਹੈ ਵੀ ਕਿਹਨੂੰ ਜਪਿਆ ਕਰ, ਕਿਸਨੂੰ ਜਪਿਆ ਕਰ? ਤਾਂ ਪਾਤਸ਼ਾਹ ਕਹਿੰਦੇ ਨੇ ਇੱਕੋ ਨਾਮ, ਇੱਕ ਅਕਾਲ ਪੁਰਖ ਦੇ ਨਾਮ ਨੂੰ ਜਪ ਮਨ ਮੇਰੇ ਤੂੰ ਇੱਕੋ ਨਾਮ, ਹੇ ਮੇਰੇ ਮਨ ਤੂੰ ਜਪਿਆ ਕਰ ਇੱਕ ਅਕਾਲ ਪੁਰਖ ਦੇ ਨਾਮ ਨੂੰ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਜਿਹੜਾ ਨਾ ਗੁਰੂ ਪਿਆਰੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ, ਇਹ ਸਭ ਤੋਂ ਉੱਤਮ ਕੰਮ ਹੈ, ਸਭ ਤੋਂ ਸਰਮੌਰ ਕੰਮ ਹੈ, ਸਭ ਤੋਂ ਸਰਮੌਰ ਕੰਮ। ਪਰ ਐਡਾ ਸੌਖਾ ਵੀ ਨਹੀਂ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹੀ ਬਚਨ ਕਰਦੇ ਆ ਬਾਣੀ ਚ, ਕਹਿੰਦੇ ਨਾਮ ਅਮੋਲਕ ਨਾ ਪਾਇਆ ਜਾਏ। ਜਿਵੇਂ ਰਤਨ ਹੁੰਦੇ ਨਾ, ਹੀਰੇ ਰਤਨ ਮੋਤੀ ਜਵਾਹਰਾਤ, ਇਹ ਹਰ ਕਿਸੇ ਦੀ ਪਹੁੰਚ ਚ ਥੋੜੀ ਹੁੰਦੇ, ਕੋਈ ਹਰ ਕੋਈ ਇਹਨੂੰ ਥੋੜੀ ਖਰੀਦ ਸਕਦਾ, ਹਰ ਕੋਈ ਥੋੜੀ ਇਹਨੂੰ ਖਰੀਦ ਕੇ ਤੇ ਘਰੇ ਰੱਖ ਸਕਦਾ। ਇਸੇ ਤਰ੍ਹਾਂ ਨਾਮ ਨੂੰ ਗੁਰਬਾਣੀ ਦੇ ਵਿੱਚ ਬੜਾ ਅਮੋਲਕ ਗੁਰ ਪਿਆਰਿਓ ਦੱਸਿਆ, ਰਤਨ ਦੇ ਪੰਤੀ ਹੀਰਿਆਂ ਦੇ ਪੰਤੀ, ਹੀਰੇ ਦੇ ਪੰਤੀ ਰਤਨ ਦੇ ਪੰਤੀ, ਇਹ ਹੈ ਕਿੱਥੇ ਨਾਮ? ਜਿਸ ਅਕਾਲ ਪੁਰਖ ਦੇ ਨਾਮ ਨੂੰ ਅਸੀਂ ਜਪਣਾ, ਉਹ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹ ਹੈ ਕਿੱਥੇ? ਬਾਣੀ ਦੇ ਵਿੱਚ ਸਤਿਗੁਰਾਂ ਨੇ ਸਮਝਾਇਆ, ਕਹਿੰਦੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹ ਇਸ ਕਾ ਵਿਸਰਾਮ। ਸਾਡੇ ਸਰੀਰ ਦੇ ਵਿੱਚ ਹੈ ਨਾਮ ਜਿਹੜਾ ਨਾ ਗੁਰ ਪਿਆਰੀ, ਉਹ ਸਾਡੇ ਸਰੀਰ ਦੇ ਵਿੱਚ ਹੈ। ਜਿਵੇਂ ਖੂਹ ਦੇ ਵਿੱਚ ਪਾਣੀ ਹੋਵੇ ਬੜਾ ਡੂੰਘਾ, ਪੁਰਾਣੇ ਵੇਲਿਆਂ ਦੇ ਵਿੱਚ ਖੂਹਾਂ ਦੇ ਵਿੱਚ ਪਾਣੀ ਬੜੇ ਡੂੰਘੇ ਹੁੰਦੇ ਸੀ, ਮਾਉਣ ਦੇ ਉੱਤੇ ਖੜ ਕੇ ਜਦੋਂ ਕੋਈ ਥੱਲੇ ਨਿਗਾਹ ਮਾਰਦਾ ਨਾ, ਝਾਤੀ ਮਾਰਦਾ, ਤੇ ਇਉਂ ਪਾਣੀ ਚਮਕਦਾ ਦਿਸਦਾ ਜਿਵੇਂ ਅਸਮਾਨ ਦੇ ਵਿੱਚ ਤਾਰਾ ਚਮਕਦਾ ਹੁੰਦਾ, ਇੰਨੇ ਗਹਿਰੇ ਪਾਣੀ ਹੁੰਦੇ ਸੀ, ਡੂੰਘੇ ਪਾਣੀ ਹੁੰਦੇ ਸੀ ਖੂਹਾਂ ਦੇ ਵਿੱਚ। ਹੁਣ ਤਾਂ ਖੂਹ ਪੂਰੀ ਦਿੱਤੇ ਗਏ ਨੇ। ਪਿਆਸਾ ਮਨੁੱਖ ਹੈ ਖੂਹ ਦੇ ਕੰਢੇ ਤੇ ਖੜੋਤਾ ਹੈ, ਪਾਣੀ ਬੜਾ ਗਹਿਰਾ ਹੈ, ਉਹਦੇ ਕੋਲੇ ਉਸ ਪਾਣੀ ਨੂੰ ਕੱਢਣ ਦਾ ਜੇ ਵਸੀਲਾ ਨਹੀਂ ਨਾ ਹੈ, ਉਹ ਆਪਣੀ ਪਿਆਸ ਨਹੀਂ ਬੁਝਾ ਸਕਦਾ, ਉਹ ਆਪਣੀ ਪਿਆਸ ਨਹੀਂ ਬੁਝਾ ਸਕਦਾ। ਕਿਵੇਂ ਪਿਆਸ ਬੁਝਾਊਗਾ? ਨਾ ਉਹਦੇ ਕੋਲੇ ਕੋਈ ਰੱਸਾ, ਨਾ ਉਹਦੇ ਕੋਲੇ ਕੋਈ ਡੋਲ ਭਾਂਡਾ, ਉਹ ਪਿਆਸ ਕਿਵੇਂ ਬੁਝਾਊਗਾ? ਪਾਣੀ ਨੂੰ ਕੱਢੂ ਕਿਵੇਂ? ਬਾਣੀ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਸਮਝਾਇਆ, ਕਹਿੰਦੇ ਅੰਤਰ ਖੁਹਤਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ। ਸਾਡੇ ਅੰਦਰ ਨਾਮ ਅੰਮ੍ਰਿਤ ਦਾ ਕੁੰਡ ਹੈ, ਖੂਹ ਹੈ, ਤੇ ਇਸ ਨਾਮ ਨੂੰ ਲਖਿਆ ਕਿਵੇਂ ਜਾ ਸਕਦਾ? ਸ਼ਬਦ ਦੇ ਰਾਹੀਂ, ਸਤਿਗੁਰੂ ਦੇ ਰਾਹੀਂ, ਗੁਰੂ ਦੇ ਰਾਹੀਂ। ਗੁਰੂ ਵਾਲਾ ਬਣ ਕੇ ਕੋਈ ਗੁਰੂ ਦੇ ਉੱਤੇ ਭਰੋਸਾ ਕਰ ਲਏ, ਵਿਸ਼ਵਾਸ ਕਰ ਲਏ, ਗੁਰੂ ਦੇ ਉੱਤੇ ਭਾਵਨਾ ਰੱਖ ਲਏ, ਫੇਰ ਗੁਰ ਪਿਆਰੇ ਉਸ ਨੂੰ ਨਾਮ ਦੀ ਲਖਤਾ ਹੁੰਦੀ ਹੈ, ਕਿਉਂਕਿ ਗੁਰੂ ਹੀ ਪ੍ਰੇਰਨਾ ਦਿੰਦਾ ਨਾ ਵੀ ਆਪਣੇ ਮਨਾਂ ਨੂੰ ਸਮਝਾਓ ਕਿ ਹੇ ਮਨ ਤੂੰ ਜਪਿਆ ਕਰ ਭਾਈ ਅਕਾਲ ਪੁਰਖ ਦੇ ਨਾਮ ਨੂੰ। ਇਹ ਗੁਰੂ ਪ੍ਰੇਰਨਾ ਕਦੋਂ ਦਿੰਦਾ? ਜਦੋਂ ਕੋਈ ਗੁਰੂ ਤੇ ਵਿਸ਼ਵਾਸ ਰੱਖ ਕੇ ਗੁਰੂ ਨੂੰ ਸੁਣਦਾ ਹੈ, ਭਰੋਸਾ ਰੱਖ ਕੇ ਗੁਰੂ ਨੂੰ ਸੁਣਦਾ ਹੈ। ਤੇ ਜੇ ਗੁਰੂ ਤੇ ਭਰੋਸਾ ਹੀ ਹੈ ਨਹੀਂ ਗੁਰੂ ਪਿਆਰਿਓ, ਭਰੋਸਾ ਕਦੋਂ ਖਤਮ ਹੁੰਦਾ? ਜਦੋਂ ਸ਼ੰਕਾ ਆ ਜਾਂਦਾ। ਜਦੋਂ ਸਿੱਖ ਦੇ ਮਨ ਚ ਸ਼ੰਕਾ ਆ ਜਾਵੇ ਨਾ, ਫਿਰ ਉਹ ਗੁਰੂ ਤੋਂ ਦੂਰ ਹੋ ਜਾਂਦਾ, ਸ਼ੰਕਾ ਖਤਮ ਹੋ ਜਾਏ ਤੇ ਗੁਰੂ ਦੇ ਨਜ਼ਦੀਕ ਹੋ ਜਾਂਦਾ। ਤੇ ਜੇ ਸ਼ੰਕੇ ਨੂੰ ਆਉਣ ਹੀ ਨਾ ਦਈਏ, ਸ਼ੰਕੇ ਨੂੰ ਆਉਣ ਹੀ ਨਾ ਦਈਏ, ਤੇ ਸ਼ੰਕਾ ਕਿਵੇਂ ਨਾ ਆਉਣ ਦਈਏ? ਕਿਵੇਂ ਰੋਕ ਸਕਦੇ ਹਾਂ ਸ਼ੰਕਿਆਂ ਨੂੰ? ਜਿਹੜੇ ਸ਼ੰਕਾ ਪਾਉਂਦੇ ਆ ਉਹਨਾਂ ਵੱਲੋਂ ਅਸੀਂ ਆਪਣੇ ਕੰਨ ਬੰਦ ਕਰ ਲਈਏ। ਜੇ ਅਸੀਂ ਗੁਰੂ ਤੇ ਭਰੋਸਾ ਰੱਖਾਂਗੇ ਨਾ ਗੁਰ ਪਿਆਰਿਓ, ਫੇਰ ਹੀ ਸਾਨੂੰ ਨਾਮ ਦੀ ਲਖਤਾ ਹੋਣੀ ਹੈ। ਤੇ ਗੁਰੂ ਤੇ ਭਰੋਸਾ ਉਦੋਂ ਵੱਧਣਾ ਜਦੋਂ ਸਾਡੇ ਮਨ ਦੇ ਵਿੱਚ ਸ਼ੰਕਿਆਂ ਨੂੰ ਰੋਕ ਪਾਊਗੀ, ਤੇ ਰੋਕ ਉਦੋਂ ਪੈਣੀ ਹੈ ਜਦੋਂ ਅਸੀਂ ਉਹਨਾਂ ਵੱਲ ਝਾਕਣਾ ਹੀ ਬੰਦ ਕਰ ਦਿਆਂਗੇ ਜਿਹੜੇ ਸ਼ੰਕੇ ਪਾਉਂਦੇ। ਫਿਰ ਗੁਰੂ ਤੇ ਭਰੋਸਾ ਵੱਧਣਾ, ਫਿਰ ਗੁਰੂ ਤੇ ਵਿਸ਼ਵਾਸ ਵੱਧਣਾ। ਜੇ ਵਿਸ਼ਵਾਸ ਹੈ ਗੁਰੂ ਦੇ ਉੱਤੇ, ਸਿੱਖ ਮੰਨਦਾ ਹੈ ਵੀ ਮੇਰਾ ਗੁਰੂ ਸਮਰੱਥ ਹੈ, ਤਾਂ ਸਿੱਖ ਹੈ ਗੁਰੂ ਪਿਆਰਿਓ। ਤੇ ਜੇ ਭਰੋਸਾ ਹੀ ਨਹੀਂ ਹੈ, ਤਾਂ ਫਿਰ ਭਰੋਸਾ ਨਹੀਂ ਹੈ ਤੇ ਫਿਰ ਗੁਰੂ ਦੇ ਹੁਕਮ ਨੂੰ ਮੰਨਣ ਲਈ ਵੀ ਸਿੱਖ ਜਿਹੜਾ ਉਹ ਤਿਆਰ ਨਹੀਂ ਹੈ। ਤੇ ਜੇ ਹੁਕਮ ਨੂੰ ਮੰਨਣ ਲਈ ਤਿਆਰ ਨਹੀਂ ਗੁਰੂ ਦੇ, ਤੇ ਫਿਰ ਉਹ ਸਿੱਖ ਵੀ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਕੌਣ ਹੈ? ਕਹਿੰਦੇ ਜਿਹੜਾ ਗੁਰੂ ਦੇ ਭਾਣੇ ਚ ਚੱਲਦਾ, ਤੇ ਭਾਣੇ ਚ ਕੌਣ ਚੱਲਦਾ? ਜਿਹਨੂੰ ਗੁਰੂ ਤੇ ਭਰੋਸਾ, ਜਿਹਨੂੰ ਗੁਰੂ ਤੇ ਵਿਸ਼ਵਾਸ ਹੈ। ਤੇ ਜਿਹਨੂੰ ਗੁਰੂ ਤੇ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ, ਉਹ ਕਦੇ ਗੁਰੂ ਦੇ ਆਖੇ ਲੱਗ ਕੇ ਜ਼ਿੰਦਗੀ ਜਿਉਣ ਦਾ ਯਤਨ ਕਰੂਗਾ? ਬਿਲਕੁਲ ਵੀ ਨਹੀਂ ਕਰੂਗਾ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਤਾਂ ਸਾਨੂੰ ਇਹ ਗੁਰ ਪਿਆਰੀ ਸਮਝਾ ਰਹੇ ਹੈ ਰਹਾਉ ਦੀ ਪੰਕਤੀ ਚ ਕਿ ਜਾਤ ਮਾਨੋ ਮੇਰੇ ਤੂੰ ਇੱਕੋ ਨਾਮ, ਹੇ ਮੇਰੇ ਮਾਨ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ। ਤੇ ਦੂਜੀ ਰਹਾਉ ਦੀ ਪੰਕਤੀ ਚ ਕੀ ਕਹਿੰਦੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ? ਕਹਿੰਦੇ ਸਤਿਗੁਰ ਦੀਆ, ਸਤਿਗੁਰੂ ਨੇ ਦਿੱਤਾ ਹੈ। ਸਤਿਗੁਰ ਦੀਆ, ਇੱਥੇ ਸਤਿਗੁਰ ਦੇ ਰਾਰੇ ਨੂੰ ਸਿਹਾਰੀ, ਸਤਿਗੁਰੂ ਨੇ ਦਿੱਤਾ ਹੈ। ਕਿਹਨੂੰ ਦਿੱਤਾ ਹੈ? ਮੋਕਾਓ ਮੈਨੂੰ। ਕੌਣ ਕਹਿ ਰਿਹਾ? ਧੰਨ ਗੁਰੂ ਅਮਰਦਾਸ ਜੀ। ਸਤਿਗੁਰੂ ਨੇ ਮੈਨੂੰ ਦਿੱਤਾ ਹੈ। ਕੀ ਦਿੱਤਾ ਹੈ? ਕਹਿੰਦੇ ਇਹੋ ਨਿਧਾਨ, ਇਹੋ ਖਜ਼ਾਨਾ। ਨਿਧਾਨ ਦਾ ਮਤਲਬ ਹੈ ਖਜ਼ਾਨਾ। ਖਜ਼ਾਨਾ ਕਾਹਦਾ ਗੁਰੂ ਪਿਆਰਿਓ? ਨਾਮ ਦਾ, ਨਾਮ ਦਾ ਖਜ਼ਾਨਾ ਸਤਿਗੁਰੂ ਨੇ ਦਿੱਤਾ ਹੈ ਸਾਨੂੰ। ਤਾਂ ਇਸ ਕਰਕੇ ਭਾਈ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਜਪਿਆ ਕਰੋ, ਵਾਹਿਗੁਰੂ ਦੀ ਬੰਦਗੀ ਕਰਿਆ, ਕਿਉਂਕਿ ਸਾਨੂੰ ਤਾਂ ਸਤਿਗੁਰੂ ਨੇ ਇਹੋ ਹੀ ਸਮਝਾਇਆ, ਇਹੋ ਹੀ ਸਤਿਗੁਰੂ ਸਮਝਾਉਂਦਾ ਗੁਰੂ ਪਿਆਰੇ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਗੁਰਬਾਣੀ ਜਿਹੜੀ ਹੈ ਨਾ ਗੁਰੂ ਪਿਆਰੇ, ਉਹ ਅਕਾਲ ਪੁਰਖ ਦੀ ਉਹ ਗੱਲ ਕਰਦੀ ਹੈ। ਮੁੱਖ ਵਿਸ਼ਾ ਜਿਹੜਾ ਨਾ ਗੁਰਬਾਣੀ ਦਾ, ਉਹ ਅਕਾਲ ਪੁਰਖ ਹੈ। ਮੁੱਖ ਵਿਸ਼ਾ ਅਕਾਲ ਪੁਰਖ, ਅਕਾਲ ਪੁਰਖ ਦਾ ਨਾਮ, ਤੇ ਅਕਾਲ ਪੁਰਖ ਤੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਕੋਈ ਭੇਦ ਨਹੀਂ ਹੈ। ਨਾਮ ਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ। ਜਿੱਥੇ ਪਰਮੇਸ਼ਵਰ ਹੈ ਉੱਥੇ ਨਾਮ ਹੈ, ਜਿੱਥੇ ਨਾਮ ਹੈ ਉੱਥੇ ਵਾਹਿਗੁਰੂ ਹੈ। ਜੇ ਸਾਡੇ ਅੰਦਰ ਅਕਾਲ ਪੁਰਖ ਹੈ ਤੇ ਸਾਡੇ ਅੰਦਰ ਅਕਾਲ ਪੁਰਖ ਦਾ ਨਾਮ ਵੀ ਹੈ, ਤੇ ਜੇ ਸਾਡੇ ਅੰਦਰ ਅਕਾਲ ਪੁਰਖ ਦਾ ਨਾਮ ਹੈ ਤੇ ਸਮਝ ਲਓ ਸਾਡੇ ਅੰਦਰ ਅਕਾਲ ਪੁਰਖ ਵੀ। ਕਿਸੇ ਵਿਅਕਤੀ ਨੂੰ ਵਿਅਕਤੀ ਦੇ ਨਾਮ ਤੋਂ ਜੁਦਾ ਨਹੀਂ ਕੀਤਾ ਜਾ ਸਕਦਾ, ਨਾ ਵਿਅਕਤੀ ਦੇ ਨਾਲੋਂ ਵਿਅਕਤੀ ਦੇ ਨਾਮ ਨੂੰ ਜੁਦਾ ਕੀਤਾ ਜਾ ਸਕਦਾ, ਨਾ ਨਾਮ ਨਾਲੋਂ ਵਿਅਕਤੀ ਨੂੰ ਜੁਦਾ ਕੀਤਾ ਜਾ ਸਕਦਾ। ਬੰਦਾ ਜਿੱਥੇ ਜਾਊ ਉਹਦਾ ਨਾਮ ਜਾਊਗਾ, ਬੰਦਾ ਜਿੱਥੇ ਜਾਊ ਉੱਥੇ ਉਹਦਾ ਨਾਂ ਜਾਣਾ ਹੀ ਜਾਣਾ। ਜਦੋਂ ਮਰ ਜਾਏਗਾ ਨਾ, ਚਲਾਣਾ ਕਰ ਜਾਏਗਾ, ਆਮ ਸਧਾਰਨ ਬੰਦਾ ਫਿਰ ਵੀ ਗੁਰੂ ਪਿਆਰੇ ਕੋਈ 10-15 ਦਿਨ, ਮਹੀਨਾ, 2 ਮਹੀਨੇ, 1-2 ਸਾਲ ਉਹਦਾ ਨਾਮ ਰੂਪ ਫੇਰ ਖਤਮ ਹੋ। ਇਹ ਅਕਾਲ ਪੁਰਖ ਦਾ ਸਦੀਵੀ ਰਹਿਣ ਵਾਲਾ। ਜਿੱਥੇ ਅਕਾਲ ਪੁਰਖ ਹੈ ਉੱਥੇ ਅਕਾਲ ਪੁਰਖ ਦਾ ਨਾਮ ਹੈ। ਜਿੱਥੇ ਅਕਾਲ ਪੁਰਖ ਹੈ ਉੱਥੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਹਾਉ ਦੀ ਪੰਕਤੀ ਚ ਸਾਨੂੰ ਸਮਝਾਉਂਦੇ ਆ। ਸਮੁੱਚੇ ਸ਼ਬਦ ਵਿੱਚ ਕੀ ਸਾ ਦੱਸਦੇ ਨੇ ਪਾਤਸ਼ਾਹ ਜੀ, ਆਓ ਗੁਰੂ ਪਿਆਰੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਚ ਜੁੜੇ ਬੈਠੇ ਹਾਂ, ਮਨ ਵਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹੋ, ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ।
ਵਡਹੰਸ ਰਾਗ ਦਾ ਨਾਂ ਹੈ। ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਦਾ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਰੱਖ ਕੇ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਗਾਉਣ ਦਾ ਨਿਰਦੇਸ਼ ਦਿੱਤਾ ਹੈ। ਸੰਖੇਪ ਰੂਪ ਵਿੱਚ ਮੰਗਲਾ ਚਰਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਵਿਆਪਕ ਹੈ, ਅਬਨਾਸੀ ਹੈ, ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਹੁਣ ਪਹਿਲੀ ਪੰਕਤੀ ਚ ਕੀ ਕਹਿੰਦੇ ਨੇ ਗੁਰੂ ਪਿਆਰੇ ਸਤਿਗੁਰੂ ਜੀ? ਧਿਆਨ ਦਿਓ, ਕਹਿੰਦੇ ਮਨ ਮੈਲਾ ਸਭ ਕੁਛ ਮੈਲਾ। ਜੇ ਮਨੁੱਖ ਦਾ ਮਨ ਮੈਲਾ ਨਾ ਗੁਰੂ ਪਿਆਰਿਓ, ਤੇ ਕਹਿੰਦੇ ਸਮਝ ਲਓ ਉਹਦਾ ਸਾਰਾ ਕੁਝ ਹੀ ਮੈਲਾ। ਉਹਦੀਆਂ ਅੱਖਾਂ ਵੀ ਮੈਲੀਆਂ ਨੇ, ਉਹਦੇ ਕੰਨ ਵੀ ਮੈਲੇ ਨੇ, ਉਹਦੇ ਹੱਥ ਵੀ ਮੈਲੇ ਨੇ, ਉਹਦੀ ਜ਼ੁਬਾਨ ਵੀ ਮਾਲੀ ਹੈ, ਸਭ ਕੁਝ ਹੀ ਮੈਲਾ ਹੈ ਉਹਦਾ, ਉਹਦਾ ਸਰੀਰ ਵੀ ਮੈਲਾ। ਜੇ ਮਨ ਦੇ ਵਿੱਚ ਮੈਲ ਹੈ ਨਾ ਗੁਰੂ ਪਿਆਰਿਓ, ਤੇ ਫਿਰ ਸਾਰਾ ਹੀ ਸਰੀਰ ਮੈਲਾ ਹੈ। ਅੱਖਾਂ ਵੀ ਮੈਲੀਆਂ ਨੇ, ਕੰਨ ਵੀ ਮੈਲੇ ਹੈ, ਹੱਥ ਵੀ ਮੈਲੇ ਹੈ, ਜ਼ੁਬਾਨ ਵੀ ਮੈਲੀ ਹੈ। ਇਹ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਨੇ ਮਨੁੱਖ ਮੈਲ ਧੋਣ ਵਾਸਤੇ ਕੀ ਕਰਦਾ ਗੁਰੂ ਪਿਆਰਿਓ? ਆਪਣੇ ਸਰੀਰ ਨੂੰ ਧੋਂਦਾ। ਸਰੀਰ ਨੂੰ ਧੋਣ ਦੇ ਨਾਲ ਬਾਹਰ ਜਿਹੜੀ ਮੈਲ ਜੰਮੀ ਹੁੰਦੀ ਹੈ ਉਹ ਤਾਂ ਉੱਤਰ ਜਾਂਦੀ ਹੈ, ਔਰ ਉਤਾਰਨੀ ਵੀ ਚਾਹੀਦੀ ਹੈ। ਇਹਦਾ ਮਤਲਬ ਇਹ ਨਹੀਂ ਗੁਰੂ ਪਿਆਰੀ ਕਿ ਅਸੀਂ ਸਰੀਰ ਦੀ ਮੈਲ ਉਤਾਰਨੀ ਨਹੀਂ ਹੈ, ਇਸ਼ਨਾਨ ਹੀ ਨਹੀਂ ਕਰਨਾ ਹੈ। ਵੀ ਇਸ਼ਨਾਨ ਕੀਤੇ ਕਿਹੜਾ ਮਨ ਦੀ ਮੈਲ ਲੈਂਦੀ ਹੈ, ਇਸ ਕਰਕੇ ਇਸ਼ਨਾਨ ਕਰਨ ਦੀ ਲੋੜ ਹੀ ਕੋਈ ਨਹੀਂ। ਇਹ ਨਹੀਂ ਗੁਰੂ ਪਿਆਰੀ ਗੱਲ, ਇਹ ਸਮਝਣਾ ਕਿ ਇਸ਼ਨਾਨ ਦੇ ਨਾਲ ਮਨ ਵੀ ਜਿਹੜਾ ਧੋਤਾ ਜਾਣਾ ਹੈ, ਇਹ ਗੁਰੂ ਪਿਆਰੀ ਸਹੀ ਨਹੀਂ ਹੈ। ਮਨ ਤਾਂ ਉਦੋਂ ਧੋਪਦਾ ਜਦੋਂ ਅਕਾਲ ਪੁਰਖ ਪਰਮੇਸ਼ਵਰ ਦਾ ਕੋਈ ਨਾਮ ਜਪਦਾ ਹੈ। ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਮਨ ਨੂੰ ਵੀ ਗੁਰ ਪਿਆਰੀ ਜਿਹੜਾ ਨਾ ਧੋਣ ਦਾ ਤਰੀਕਾ ਹੈਗਾ ਮਹਾਰਾਜ ਨੇ ਦੱਸਿਆ ਗੁਰਬਾਣੀ ਚ, ਜਿਵੇਂ ਤਨ ਨੂੰ ਧੋਣ ਦਾ ਤਰੀਕਾ ਹੈ ਨਾ ਜਾਂ ਤਨ ਦੀ ਮੈਲ ਨੂੰ ਲਾਉਣ ਦਾ ਤਰੀਕਾ ਹੈ, ਉਵੇਂ ਮਨ ਦੀ ਮੈਲ ਨੂੰ ਵੀ ਗੁਰੂ ਪਿਆਰੇ ਲਾਉਣ ਦਾ ਤਰੀਕਾ ਹੈ। ਮਹਾਰਾਜ ਕਹਿੰਦੇ ਭਾਈ ਜਿਵੇਂ ਤਨ ਦੀ ਮੈਲ ਲਾਉਣੀ ਹੈ ਉਵੇਂ ਮਨ ਦੀ ਮੈਲ ਵੀ ਲਾਉਣੀ ਹੈ। ਤੇ ਮਨ ਦੀ ਮੈਲ ਕਿਵੇਂ ਉਤਰਨੀ ਹੈ? ਜਪ ਮਨ ਮੇਰੇ ਤੂੰ ਏਕੋ ਨਾਮ, ਇਹ ਤਰੀਕਾ ਹੈ ਗੁਰੂ ਪਿਆਰੇ। ਦੇਖੋ ਗੁਰੂ ਪਿਆਰੀ ਜਿਹੜਾ ਧਰਮ ਹੁੰਦਾ ਨਾ, ਧਰਮ ਇਹ ਬੜੀ ਪਵਿੱਤਰ ਚੀਜ਼ ਹੈ, ਬੜੀ ਨਿਰਮਲ ਛਾਇ ਹੈ। ਜਦੋਂ ਕੋਈ ਮੁੰਡਾ ਧਰਮ ਦਾ ਧਾਰਨੀ ਬਣਦਾ ਨਾ, ਤੇ ਉਹਦੀ ਜ਼ਿੰਦਗੀ ਦੇ ਵਿੱਚ ਗੁਰੂ ਪਿਆਰੀ ਕਈ ਵਾਰੀ ਕੀ ਹੁੰਦਾ, ਕੁਝ ਅਡੰਬਰ ਕੁਝ ਕਰਮ ਕਾਂਡ ਜਿਹੜੇ ਨੇ ਉਹ ਧਰਮ ਦੇ ਨਾਲ ਆ ਜਾਂਦੇ ਨੇ। ਸਾਰਿਆਂ ਦੇ ਨਹੀਂ ਆਉਂਦੇ, ਕਈਆਂ ਦੇ ਆ ਜਾਂਦੇ, ਪਰ ਜੇ ਆ ਜਾਣ ਤੇ ਫਿਰ ਗੁਰੂ ਪਿਆਰੀ ਫਰਜ਼ ਕੀ ਹੈ ਉਸ ਵਿਅਕਤੀ ਦਾ? ਉਸ ਵਿਅਕਤੀ ਦਾ ਫਰਜ਼ ਹੈ ਕਿ ਸੱਚੇ ਨਿਰਮਲ ਧਰਮ ਦੇ ਨਾਲ ਜਿਹੜੇ ਉਹਦੇ ਮਨ ਦੇ ਵਿੱਚ ਅਡੰਬਰ ਜਾਂ ਪਖੰਡ ਜਾਂ ਕਰਮ ਕਾਂਡ ਵਸ ਗਏ ਆ ਉਹ ਉਹਨਾਂ ਨੂੰ ਬਾਹਰ ਕੱਢੇ, ਨਾ ਕਿ ਧਰਮ ਨੂੰ ਬਾਹਰ ਕੱਢਦੇ। ਹੁਣ ਕਣਕ ਬੀਜਦਾ ਜ਼ਿਮੀਦਾਰ, ਕਾਂਗਿਆਰੀ ਪੈਦਾ ਹੋ ਜਾਂਦੀ, ਤੇ ਸਿਆਣਾ ਜ਼ਿਮੀਦਾਰ ਸਿਆਣਾ ਕਿਸਾਨ ਜਦੋਂ ਕਣਕ ਦੇ ਅੰਦਰੋਂ ਕਾਂਗਿਆਰੀ ਨੂੰ ਮਾਰਦਾ ਨਾ ਗੁਰੂ ਪਿਆਰੀਓ, ਕੋਈ ਉਹਨੂੰ ਮੂਰਖ ਨਹੀਂ ਕਹਿੰਦਾ, ਸਾਰੇ ਉਹਦੀ ਸਿਫਤ ਕਰਦੇ ਨੇ ਵੀ ਆਪਦੀ ਫਸਲ ਬਚਾ ਰਿਹਾ, ਆਪਦੀ ਫਸਲ ਬਚਾ ਰਿਹਾ, ਕਾਂ ਵਿਆਰੀ ਮਾਰ ਰਿਹਾ। ਪਰ ਜੇ ਗੁਰੂ ਪਿਆਰੇ ਉਹ ਜ਼ਿਮੀਦਾਰ ਕਾਂ ਵਿਆਰੀ ਦੇ ਨਾਲ ਨਾਲ ਕਣਕ ਦੇ ਬੂਟੇ ਵੀ ਪੱਟਣ ਲੱਗ ਜੇ ਤੇ ਫਿਰ ਉਹਨੂੰ ਕੋਈ ਸਿਆਣਾ ਨਹੀਂ ਕਹਿੰਦਾ, ਫਿਰ ਉਹਨੂੰ ਕੋਈ ਸਿਆਣਾ ਨਹੀਂ ਕਹੂਗਾ। ਅੱਜ ਅਸੀਂ ਕੀ ਦੇਖ ਰਹੇ ਹਾਂ ਗੁਰੂ ਪਿਆਰਿਓ? ਕਰਮ ਕਾਂਡ ਅਡੰਬਰ ਪਖੰਡਾਂ ਦਾ ਨਾ ਲੈ ਕੇ ਜਾਂ ਕਰਮ ਕਾਂਡ ਅਡੰਬਰਾਂ ਪਖੰਡਾਂ ਦੀ ਆੜ ਦੇ ਵਿੱਚ ਸਾਡੇ ਸਿਧਾਂਤ, ਸਾਡੀਆਂ ਸ਼ਾਨ ਮਤੀਆਂ ਪਰੰਪਰਾਵਾਂ ਜਿਹੜੀਆਂ ਨੇ ਉਹ ਵੀ ਉਡਾਈਆਂ ਜਾ ਰਹੀਆਂ, ਜਿਹੜੀਆਂ ਸਾਡੀਆਂ ਸ਼ਾਨ ਮਤੀਆਂ ਪਰੰਪਰਾਵਾਂ ਨੇ, ਮਰਿਆਦਾਵਾਂ ਨੇ, ਸਾਡਾ ਸਿਧਾਂਤ ਹੈ, ਉਹਨੂੰ ਵੀ ਗੁਰੂ ਪਿਆਰੇ ਪੁੱਟ ਪੁੱਟ ਕੇ ਬਾਹਰ ਸੁੱਟਿਆ ਜਾ ਰਿਹਾ ਵੀ ਇਹ ਵੀ ਸਹੀ ਨਹੀਂ, ਇਹ ਵੀ ਸਹੀ ਨਹੀਂ, ਇਹ ਵੀ ਸਹੀ ਨਹੀਂ, ਫਿਰ ਬਚਣਾ ਕੀ ਹੈ? ਤਾਂ ਕੁਝ ਵੀ ਨਹੀਂ ਬਚਣਾ ਗੁਰੂ ਪਿਆਰੇ। ਵੀ ਤੁਸੀਂ ਪਖੰਡ ਨੂੰ ਬਾਹਰ ਕੱਢੋ, ਗੁਰਬਾਣੀ ਵਿੱਚ ਵੀ ਤਾਂ ਪਖੰਡਾਂ ਦਾ ਖੰਡਨ ਹੈ ਨਾ, ਗੁਰਬਾਣੀ ਵਿੱਚ ਵੀ ਤਾਂ ਅਡੰਬਰਾਂ ਦਾ ਖੰਡਨ ਹੈ ਨਾ। ਕਰਮ ਧਰਮ ਪਾਖੰਡ ਜੋ ਦੀਸਾ ਹੈ ਤੈਨ ਜਮ ਜਾ ਗਾਤੀ ਲੁੱਟੈ। ਗੁਰਬਾਣੀ ਕਿਤੇ ਪਖੰਡਾਂ ਦੀ ਤਰਫਦਾਰੀ ਕਰਦੀ ਹੈ? ਬਿਲਕੁਲ ਵੀ ਨਹੀਂ। ਪਰ ਪਖੰਡਾਂ ਦੀ ਆੜ ਦੇ ਵਿੱਚ, ਕਰਮ ਕਾਂਡਾਂ ਦੀ ਆੜ ਦੇ ਵਿੱਚ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣਾ, ਪਰੰਪਰਾਵਾਂ ਨੂੰ ਨੁਕਸਾਨ ਪਹੁੰਚਾਉਣਾ, ਮਰਿਆਦਾਵਾਂ ਨੂੰ ਨੁਕਸਾਨ ਪਹੁੰਚਾਉਣਾ, ਜਾਂ ਗੁਰੂ ਪਿਆਰੇ ਨਾ ਸਮਝੀਏ ਤੇ ਜਾਂ ਸਾਜਿਸ਼, ਜਾਂ ਨਾ ਸਮਝੀਏ ਤੇ ਜਾਂ ਸਾਜਿਸ਼, ਦੋ ਹੀ ਗੱਲਾਂ ਹੋ ਸਕਦੀਆਂ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਸਾਨੂੰ ਸਮਝਾਉਂਦੇ ਆ, ਕਹਿੰਦੇ ਪੁਰਖੋ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਦੇਖੋ ਕਿੱਡੀ ਪਿਆਰੀ ਗੱਲ ਕੀਤੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ, ਔਰ ਕਿੱਡੇ ਸੌਖੇ ਢੰਗ ਦੇ ਨਾਲ ਕੀਤੀ, ਕਿੱਡੇ ਸੌਖੇ ਢੰਗ ਦੇ ਨਾਲ ਕੀਤੀ ਹੈ ਕਿ ਇਹ ਭਾਈ ਸਿੱਖੋ ਮਨ ਮੈਲਾ ਸਭ ਕੁਛ ਮੈਲਾ, ਜੇ ਮਨ ਦੇ ਵਿੱਚ ਮੈਲ ਹੈ ਤੇ ਸਾਰਾ ਕੁਝ ਹੀ ਮੈਲਾ ਹੈ, ਤਨ ਧੋਤਾ ਮਨ ਹੱਛਾ ਨਾ ਹੋਏ। ਮਨ ਚੰਗਾ ਨਹੀਂ ਹੁੰਦਾ ਸਰੀਰ ਨੂੰ ਇਕੱਲਾ ਧੋਣ ਦੇ ਨਾਲ, ਸਰੀਰ ਨੂੰ ਇਕੱਲਾ ਧੋਣ ਦੇ ਨਾਲ। ਤੁੰਮਾ ਹੁੰਦਾ ਨਾ ਗੁਰੂ ਪਿਆਰੇ, ਤੁੰਮਾ ਤੁੰਮੇ ਦੀ ਉਦਾਹਰਣ ਦਿੱਤੀ ਹੈ ਮਹਾਰਾਜ ਨੇ ਬਾਣੀ ਚ, ਕਹਿੰਦੇ ਕੌੜਾ ਬਹੁਤ ਹੁੰਦਾ ਅੰਦਰੋਂ, ਬਾਹਰੋਂ ਜਿੰਨਾ ਮਰਜ਼ੀ ਧੋ ਲਈਏ ਉਹਦੇ ਅੰਦਰਲੀ ਕੜਵਾਹਟ ਜਿਹੜੀ ਹੈ ਉਹ ਕਦੇ ਜਾਂਦੀ ਨਹੀਂ ਹੈ। ਬਾਹਰ ਧੋਤੀ ਤੁੰਮੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਕਹਿੰਦੇ ਇਸੇ ਤਰ੍ਹਾਂ ਇਕੱਲਾ ਸਰੀਰ ਨੂੰ ਲਿਸ਼ਕਾ ਪੁਸ਼ਕਾ ਲੈਣ ਦੇ ਨਾਲ ਕਦੇ ਮਨ ਦੀ ਮੈਲ ਦੂਰ ਨਹੀਂ ਹੁੰਦੀ ਗੁਰੂ ਪਿਆਰੀ। ਵੀ ਧਰਮ ਦਾ ਚੋਲਾ ਪਾ ਲਿਆ, ਧਰਮ ਦਾ ਲਿਬਾਸ ਪਾ ਲਿਆ, ਚੰਗੇ ਸੱਜ ਗਏ ਫੱਬ ਗਏ, ਵੀ ਲੋਕ ਹੁਣ ਸਾਨੂੰ ਧਰਮੀ ਸਮਝਣਗੇ। ਤੇ ਮਨ ਦੇ ਵਿੱਚ ਗੁਰੂ ਪਿਆਰੀ ਪਕੀਜਤਾ ਨਹੀਂ ਹੈ ਨਾ, ਮਨ ਮੈਲਾ ਹੈ, ਤੇ ਫਿਰ ਗੁਰੂ ਪਿਆਰੀ ਸਾਡਾ ਸਾਰਾ ਹੀ ਜਿਹੜਾ ਅਡੰਬਰ ਹੈ ਉਹ ਝੂਠਾ ਹੈ। ਤੇ ਜੇ ਮਨ ਸਾਫ਼ ਹੈ ਫਿਰ ਜਿਹੜਾ ਮਰਜ਼ੀ ਗੁਰੂ ਪਿਆਰੀ ਲਿਬਾਸ ਪਾਇਆ, ਜਿਹੜਾ ਮਰਜ਼ੀ ਗੁਰੂ ਪਿਆਰੀ ਪਹਿਰਾਵਾ ਧਾਰਨ ਕੀਤਾ ਫਿਰ ਉਹ ਸੱਚਾ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰੇ ਸਾਨੂੰ ਇੱਥੇ ਸਮਝਾਉਂਦੇ ਨੇ।
ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ।
ਇੱਕ ਸਵਾਲ ਪੈਦਾ ਹੁੰਦਾ ਵੀ ਮਹਾਰਾਜ ਲੋਕ ਸਮਝਦੇ ਕਿਉਂ ਨਹੀਂ ਹੈ, ਸਾਰੇ ਜਿਹੜੇ ਨੇ ਲਿਸ਼ਕ ਪੁਸ਼ਕ ਕੇ ਆਪਣੇ ਆਪ ਨੂੰ ਵੱਡੇ ਧਰਮੀ ਸਮਝਣ ਦਾ ਯਤਨ ਕਰੀ ਜਾਂਦੇ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਪੁਰਖੋ ਇਹ ਜਗਤ ਭਰਮ ਭੁਲਾਇਆ, ਇਹ ਜਿਹੜਾ ਸੰਸਾਰ ਹੈ ਨਾ ਇਹ ਕਹਿੰਦੇ ਭਰਮਾਂ ਤੇ ਭੁਲੇਖਿਆਂ ਦੇ ਵਿੱਚ ਭੁੱਲਿਆ ਹੋਇਆ, ਭਾਈ ਭਰਮਾਂ ਚ ਪਿਆ ਹੈ, ਭਰਮ ਹੈ ਨਾ ਭਰਮ, ਇਸ ਕਰਕੇ ਕਹਿੰਦੇ ਪਤਾ ਹੀ ਕੁਛ ਨਹੀਂ ਲੱਗ ਰਿਹਾ। ਹੁਣ ਜੇ ਗੁਰੂ ਪਿਆਰੇ ਬੰਦਾ ਜਿਹੜਾ ਹੈ ਨੇਤਰਹੀਣ ਹੋਵੇ ਅੰਨਾ ਹੋਵੇ ਤੇ ਉਹਨੂੰ ਕਹੀਏ ਕਿ ਕਾਂ ਕਣਕ ਦੇ ਵਿੱਚੋਂ ਕਾਂ ਗਿਆਰੀ ਮਾਰ ਦੇ, ਉਹਨੇ ਤਾਂ ਕਣਕ ਦੇ ਬੂਟੇ ਵੀ ਪੱਟੇ ਜਾਣੇ ਆ, ਕਿਉਂ ਕਿਉਂਕਿ ਉਹਨੇ ਬੀਜਾ ਹੀ ਨਹੀਂ, ਉਹਦੇ ਹੱਥ ਚ ਤਾਂ ਜਿਹੜਾ ਬੂਟਾ ਆ ਗਿਆ ਉਹਨੇ ਪੱਟ ਕੇ ਸੜ ਦੇਣਾ, ਉਹਨੂੰ ਦਿਸਦਾ ਨਹੀਂ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ। ਇਸੇ ਤਰ੍ਹਾਂ ਜਦੋਂ ਮਨ ਚ ਭਰਮ ਹੈ ਨਾ ਗੁਰੂ ਪਿਆਰੇ ਤੇ ਫਿਰ ਵਿਅਕਤੀ ਨੂੰ ਸਮਝ ਹੀ ਨਹੀਂ ਆ ਰਹੀ, ਪਤਾ ਹੀ ਨਹੀਂ ਲੱਗ ਰਿਹਾ ਹੈ, ਭਰਮ ਆ ਗਿਆ। ਜਿਵੇਂ ਅੱਖ ਦੇ ਵਿੱਚ ਕਣ ਪੈ ਜੇ ਨਾ ਇੱਕ ਦੇ ਦੋ ਦੋ ਦਿਸਣ ਲੱਗ ਜਾਂਦੇ ਆ, ਇਵੇਂ ਜਦੋਂ ਮਨ ਦੇ ਵਿੱਚ ਭਰਮ ਆ ਜੇ ਨਾ ਗੁਰੂ ਪਿਆਰੇ ਭੁਲੇਖਾ ਪੈ ਜਾਂਦਾ ਫਿਰ ਇੱਕ ਦੇ ਕਈ ਕਈ ਦਿਸਣ ਲੱਗ ਜਾਂਦੇ ਆ, ਉਹ ਹਿੰਦੂ ਹੈ ਆਹ ਮੁਸਲਮਾਨ ਹੈ ਆਹ ਬੋਧੀ ਆ ਜੈਨੀ ਹੈ ਆਹ ਫਲਾਨੀ ਜਾਤ ਦਾ ਆਹ ਫਲਾਨੀ ਜਾਤ ਦਾ, ਉਦੋਂ ਗੁਰੂ ਪਿਆਰੇ ਵੱਖਰੇਵੇਂ ਦਿਸਣ ਲੱਗ ਜਾਂਦੇ ਆ। ਜਦੋਂ ਮਨ ਚ ਭਰਮ ਹੋਵੇ ਜਦੋਂ ਭਰਮ ਨਿਕਲ ਜੇ ਤੇ ਫਿਰ ਗੁਰੂ ਪਿਆਰੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਂਗ ਮਨੁੱਖ ਕਹਿੰਦਾ ਸਭ ਕੋ ਮੀਤ ਹਮ ਆਪਣ ਕੀਮੋ ਹਮ ਸਭਨਾ ਕੇ ਸਾਜਨ, ਜਾਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੌ ਬਣ ਆਈ, ਜਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ। ਜਦੋਂ ਭਰਮ ਖਤਮ ਹੋ ਜਾਂਦਾ ਹੈ ਫਿਰ ਮਨੁੱਖ ਇੱਕ ਨੂੰ ਸਮਝਦਾ ਹੈ, ਫਿਰ ਮਨੁੱਖ ਦੇ ਅੰਦਰ ਦਵੈਤ ਨਹੀਂ ਰਹਿ ਜਾਂਦਾ ਗੁਰੂ ਪਿਆਰਿਓ, ਵਖਰੇਵਾਂ ਨਹੀਂ ਰਹਿ ਜਾਂਦਾ ਹੈ, ਫਿਰ ਮਨੁੱਖ ਦਵੈਤ ਨੂੰ ਨਹੀਂ ਦੇਖਦਾ, ਫਿਰ ਮਨੁੱਖ ਇੱਕ ਨੂੰ ਦੇਖਦਾ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹ ਜਗਤ ਭਰਮ ਭੁਲਾਇਆ, ਇਹ ਜਿਹੜਾ ਸੰਸਾਰ ਹੈ ਨਾ ਇਹ ਭਰਮਾਂ ਤੇ ਭੁਲੇਖਿਆਂ ਦੇ ਵਿੱਚ ਭੁਲਾਇਆ ਹੋਇਆ ਹੈ। ਵਿਰਲਾ ਬੂਝੈ ਕੋਏ, ਉਹ ਵਿਰਲਾ ਹੀ ਹੈ ਗੁਰੂ ਪਿਆਰੇ ਜਿਹੜਾ ਸਮਝਦਾ, ਬੂਝੈ ਬੂਝੈ ਦਾ ਮਤਲਬ ਹੈ ਸਮਝਦਾ ਹੈ, ਸਮਝਦਾ ਬਿਰਲਾ ਬਿਰਲਾ ਸਮਝਦਾ, ਟਾਵਾਂ ਟਾਵਾਂ ਸਮਝਦਾ, ਕਿਹੜਾ ਬਿਰਲਾ ਬਿਰਲਾ ਸਮਝਦਾ ਟਾਵਾਂ ਟਾਵਾਂ ਸਮਝਦਾ ਗੁਰੂ ਪਿਆਰਿਓ, ਜਿਹੜਾ ਸਤਿਗੁਰੂ ਦੇ ਲੜ ਲੱਗ ਜਾਂਦਾ, ਜਿਹੜਾ ਸਤਿਗੁਰੂ ਦਾ ਬਣ ਜਾਂਦਾ। ਇਹ ਪਾਤਸ਼ਾਹ ਦੱਸਦੇ ਨੇ
ਜਪ ਮਨ ਮੇਰੇ ਤੂੰ ਏਕੋ ਨਾਮ,
ਜਪ ਮਨ ਮੇਰੇ ਤੂੰ ਏਕੋ ਨਾਮ, ਹੇ ਮੇਰੇ ਮਨ ਤੂੰ ਜਪਿਆ ਕਰ ਇੱਕ ਅਕਾਲ ਪੁਰਖ ਦੇ ਨਾਮ ਨੂੰ,
ਸਤਿਗੁਰ ਦੀਆ ਮੋਕੋ ਇਹੋ ਨਿਧਾਨ,
ਸਤਿਗੁਰ ਦੀਆ ਮੋਕੋ ਮੈਨੂੰ ਸਤਿਗੁਰੂ ਨੇ ਦਿੱਤਾ ਇਹੋ ਨਿਧਾਨ, ਇਹ ਖਜ਼ਾਨਾ ਕਿਹੜਾ ਖਜ਼ਾਨਾ, ਨਾਮ ਦਾ ਖਜ਼ਾਨਾ ਹੈ। ਰਾਹ ਦੀ ਪੰਕਤੀ ਹੈ ਜਿਹਦੀ ਵਿਚਾਰ ਆਪਾਂ ਵਿਸਥਾਰ ਸਹਿਤ ਕਰ ਚੁੱਕੇ ਹਾਂ ਕਿ ਸਾਨੂੰ ਸਤਿਗੁਰੂ ਨੇ ਇਹ ਖਜ਼ਾਨਾ ਦਿੱਤਾ ਹੈ, ਨਾਮ ਦਾ ਖਜ਼ਾਨਾ ਸਤਿਗੁਰੂ ਦਿੰਦਾ ਗੁਰੂ ਪਿਆਰਿਓ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਨਾਮ ਖਜ਼ਾਨਾ ਜਿਹੜਾ ਪੂਰੇ ਸਤਿਗੁਰੂ ਦੇ ਕੋਲ ਹੈ, ਨਾਲੇ ਕਹਿੰਦਾ ਮਨੁੱਖ ਦੇ ਅੰਦਰ ਹੈ, ਇਹ ਹੈ ਮਨੁੱਖ ਦੇ ਅੰਦਰ, ਪਰ ਅਕਾਲ ਪੁਰਖ ਨੇ ਨਾਮ ਦਾ ਖਜ਼ਾਨਾ ਮਨੁੱਖ ਦੇ ਅੰਦਰ ਰੱਖ ਕੇ ਨਾ ਕੁੰਜੀ ਗੁਰ ਸੌਂਪਾਈ, ਕੁੰਜੀ ਗੁਰੂ ਨੂੰ ਸੌਂਪਤੀ, ਚਾਬੀ ਗੁਰੂ ਕੋਲੇ ਹੈ ਤੇ ਫਿਰ ਗੁਰੂ ਕੋਲੇ ਹੀ ਹੋਇਆ ਨਾ, ਤੇ ਗੁਰੂ ਦਿੰਦਾ ਕਿਹਨੂੰ ਹੈ, ਕਹਿੰਦੇ ਸਤਿਗੁਰ ਸੇਵਾ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ, ਜਿਹੜਾ ਸਤਿਗੁਰੂ ਦੀ ਸੇਵਾ ਚ ਲੱਗਦਾ ਉਹਨੂੰ ਕੱਢ ਕੇ ਦੇ ਦਿੰਦਾ, ਅੰਦਰੋਂ ਕੱਢ ਕੇ ਦੇ ਦਿੰਦਾ, ਕੁੰਜੀ ਹੈ ਗੁਰੂ ਕੋਲ ਖੋਲ ਕੇ ਦੇ ਦਿੰਦਾ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ
ਰਹਾਉ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਾਰ ਕਮਾਏ,
ਸਿੱਧਾ ਕੇ ਆਸਣ ਜੇ ਸਿੱਖੈ, ਸਿੱਧਾਂ ਦੇ ਆਸਣ ਜੇ ਕੋਈ ਸਿੱਖ ਲਵੇ, ਸਿੱਧਾਂ ਦੇ ਆਸਣ ਸਿੱਧ ਜਿਹੜੇ ਹੁੰਦੇ ਸੀ ਨਾ ਗੁਰੂ ਪਿਆਰਿਓ ਉਹ ਆਸਣ ਲਾਉਂਦੇ ਸੀ, 84 ਆਸਣ ਸਾਧਨਾ ਸਾਧਦੇ ਸੀ ਸਿੱਧ। ਜਦੋਂ ਕੋਈ ਸਿੱਧਾਂ ਦੇ ਕੋਲ ਜਾਂਦਾ ਸੀ ਨਾ ਗੁਰੂ ਪਿਆਰਿਓ, ਪਹਿਲਾਂ ਉਹਨਾਂ ਨੂੰ ਉਹ ਜੋਗੀ ਜਾਂ ਸਿੱਧ ਨਿਯਮੀ ਕਰਮ ਸਿਖਾਉਂਦੇ, ਫਿਰ ਉਹਨਾਂ ਨੂੰ ਆਸਣ ਸਿਖਾਉਂਦੇ। ਆਸਣ ਵੀ ਯੋਗ ਦੇ 8 ਅੰਗਾਂ ਦੇ ਵਿੱਚੋਂ ਇੱਕ ਅੰਗ ਹੈ, 8 ਅੰਗਾਂ ਦੇ ਵਿੱਚੋਂ ਆਸਣ ਇੱਕ ਅੰਗ ਹੈ, ਤੇ ਅੱਗੋਂ ਆਸਣਾਂ ਦੀਆਂ ਕਈ ਕਿਸਮਾਂ ਨੇ। ਤੇ ਫਿਰ ਕਹਿੰਦੇ ਜੇ ਕੋਈ ਸਿੱਧਾਂ ਦੇ ਸਾਰੇ ਆਸਣ ਸਿੱਖ ਲਏ, ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ। ਕੋਈ ਆਪਣੀ ਕਾਮ ਇੰਦਰੀਆਂ ਨੂੰ ਵੀ ਵਸ ਕਰਨ ਦਾ ਵੱਲ ਸਿੱਖ ਲਏ, ਜੁਗਤ ਸਿੱਖ ਲਏ, ਫੇਰ ਸਿੱਧ ਸਿੱਖ ਲੈਂਦੇ ਸੀ। ਆਪਣੀਆਂ ਇੰਦਰੀਆਂ ਨੂੰ ਵਸ ਕਰਨ ਦੀ ਜੁਗਤੀ ਜਿਹੜੀ ਹੈ ਉਹ ਸਿੱਖ ਲੈਂਦੇ ਸੀ, ਪਰ ਇਹਦੇ ਨਾਲ ਉਹ ਪਰਮਾਤਮਾ ਦੇ ਨੇੜੇ ਹੋ ਜਾਂਦੇ ਸੀ? ਬਿਲਕੁਲ ਵੀ ਨਹੀਂ। ਕਿਉਂ? ਕਿਉਂਕਿ ਉਹਨਾਂ ਦੇ ਅੰਦਰੋਂ ਹਉਮੈ ਨਹੀਂ ਸੀ ਜਾਂਦੀ। ਉਹ ਕਹਿੰਦੇ ਸਾਡੇ ਵਰਗਾ ਕੌਣ ਹੈ, ਅਸੀਂ ਤਾਂ ਆਪਣੀਆਂ ਇੰਦਰੀਆਂ ਨੂੰ ਜਿੱਤਿਆ ਹੋਇਆ, ਆ ਦੁਨੀਆਂ ਤਾਂ ਕਾਮ ਚ ਤੁਰੀ ਫਿਰਦੀ ਹੈ, ਅਸੀਂ ਕਾਮ ਤੋਂ ਰਹਿਤ ਹੈ। ਇਹ ਹੰਕਾਰ ਹੀ ਗੁਰ ਪਿਆਰੀ ਉਹ ਅਕਾਲ ਪੁਰਖ ਦੇ ਨੇੜੇ ਨਹੀਂ ਸੀ ਜਾਣ ਦਿੰਦਾ। ਹੰਕਾਰ ਜਿਹੜਾ ਨਾ, ਹੰਕਾਰ ਚਾਹੇ ਕਿਸੇ ਵੀ ਚੀਜ਼ ਦਾ ਹੈ, ਉਹ ਗੁਰ ਪਿਆਰੀ ਕਦੇ ਪਰਮਾਤਮਾ ਦੇ ਨੇੜੇ ਨਹੀਂ ਜਾਣ ਦਿੰਦਾ। ਹਉਮੈ ਕਿਸੇ ਵੀ ਚੀਜ਼ ਦੀ ਹੈ, ਵਸਤੂ ਦੀ ਹੈ, ਉਹ ਕਦੇ ਵਾਹਿਗੁਰੂ ਦੇ ਨੇੜੇ ਨਹੀਂ ਜਾਣ ਦਿੰਦੀ। ਚਾਹੇ ਧਨ ਦਾ ਹੰਕਾਰ ਹੈ, ਚਾਹੇ ਜੋਬਨ ਦਾ ਹੰਕਾਰ ਹੈ, ਚਾਹੇ ਦੌਲਤ ਦਾ ਹੈ, ਚਾਹੇ ਰਾਜ ਭਾਗ ਦਾ ਹੈ, ਚਾਹੇ ਵਿਦਵਤਾ ਦਾ, ਗਿਆਨ ਦਾ ਹੈ, ਇੱਥੋਂ ਤੱਕ ਕਿ ਬੰਦਗੀ ਦਾ ਹੰਕਾਰ ਵੀ ਜਿਹੜਾ ਬੰਦਗੀ ਦੇ ਭਾਵ ਨੂੰ ਖਤਮ ਕਰ ਦਿੰਦਾ ਗੁਰੂ ਪਿਆਰਿਓ। ਤਾਂ ਸਿੱਧਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ ਸੀ। ਇਸ ਕਰਕੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਜਿੰਨੇ ਮਰਜ਼ੀ ਕੋਈ ਸਿੱਧਾਂ ਦੇ ਆਸਣ ਸਿੱਖ ਲਏ, ਜਿੰਨਾ ਮਰਜ਼ੀ ਕੋਈ ਆਪਣੀ ਇੰਦਰੀ ਨੂੰ ਵਸ ਕਰਨ ਦਾ ਕਹਿੰਦੇ ਤਰੀਕਾ ਸਿੱਖ ਲਏ, ਇੰਦਰੀ ਵਸ ਕਰ ਕਮਾਏ, ਤੇ ਫੇਰ ਮਹਾਰਾਜ ਸਤਿਗੁਰੂ ਜੀ ਗੁਰਪਿਆਰੀ ਅਗਲੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ,
ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ।
ਇਹਦੇ ਨਾਲ ਕਹਿੰਦੇ ਮਨ ਕੀ ਮੈਲ ਨਾ ਉਤਰੈ, ਮਨ ਦੀ ਮੈਲ ਥੋੜੀ ਉਤਰਦੀ, ਮਨ ਦੀ ਮੈਲ ਥੋੜੀ ਉਤਰਦੀ ਹੈ, ਹਉਮੈ ਮੈਲ ਨਾ ਜਾਏ, ਨਾ ਹਉਮੈ ਦੀ ਮੈਲ ਜਾਂਦੀ ਹੈ, ਹਉਮੈ ਦੀ ਮੈਲ ਜਾਂਦੀ ਹੈ। ਮੇਰੇ ਵਰਗਾ ਕੌਣ ਹੈ, ਮੈਂ ਤਾਂ ਗਿਆਨੀ ਹੈ, ਮੇਰੇ ਵਰਗਾ ਕੌਣ ਹੈ, ਮੈਂ ਤਾਂ ਵਿਦਵਾਨ ਹੈ, ਜਿੰਨਾ ਮੈਨੂੰ ਗਿਆਨ ਹੈ ਕਿਸੇ ਨੂੰ ਗਿਆਨ ਹੀ ਹੋਣੀਗਾ, ਮੈਂ ਹੀ ਅਸਲੀ ਗਿਆਨ ਸਮਝਾ ਰਹੇ ਹਾਂ, ਬਾਕੀ ਤਾਂ ਸਾਰੇ ਨਕਲੀ ਗਿਆਨ ਸਮਝਾਈ ਜਾਂਦੇ। ਇਹ ਹੰਕਾਰ ਹੈ ਨਾ ਜਿਹੜਾ ਗੁਰਪਿਆਰੇ, ਇਹ ਵੀ ਮਨ ਨੂੰ ਪਵਿੱਤਰ ਨਹੀਂ ਹੋਣ ਦਿੰਦਾ, ਇਹ ਵੀ ਮਨ ਨੂੰ ਮੈਲਾ ਹੀ ਕਰੀ ਰੱਖਦਾ। ਤੇ ਜਿੰਨਾ ਚਿਰ ਮਨ ਮੈਲਾ ਹੈ ਉਨਾ ਚਿਰ ਸਾਰਾ ਕੁਝ ਹੀ ਮੈਲਾ ਹੈ, ਜਿੰਨਾ ਮਰਜ਼ੀ ਕੋਈ ਲਿਸ਼ਕ ਪੁਸ਼ਕ ਕੇ ਬੈਠ ਜਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ। ਮਨ ਦੀ ਮੈਲ ਨਹੀਂ ਗੁਰਪਿਆਰੇ ਉਤਰਦੀ, ਸਿੱਧਾਂ ਕੇ ਆਸਣ ਜੇ ਸਿੱਖੈ। ਮਨ ਦੀ ਮੈਲ ਨਹੀਂ ਉਤਰਦੀ, ਇੰਦਰੀ ਵਸ ਕਰ ਕਮਾਏ, ਮਨ ਦੀ ਮੈਲ ਨਹੀਂ ਉਤਰਦੀ, ਹਉਮੈ ਮੈਲ ਨਾ ਜਾਏ, ਹਉਮੈ ਦੀ ਮੈਲ ਨਹੀਂ ਜਾਂਦੀ ਹੈ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਨ ਸਤਿਗੁਰ ਕੀ ਸਰਨਾਏ।
ਮਹਾਰਾਜ ਕੋਈ ਤਰੀਕਾ ਹੀ ਦੱਸ ਦਿਓ ਮਨ ਨੂੰ ਪਵਿੱਤਰ ਕਰਨ ਦਾ, ਮਨ ਨੂੰ ਸਾਫ਼ ਕਰਨ। ਸਿੱਧਾਂ ਦੇ ਆਸਣ ਸਿੱਖਣ ਦੇ ਨਾਲ ਤਾਂ ਮਨ ਦੀ ਮੈਲ ਸਾਫ਼ ਨਹੀਂ ਹੁੰਦੀ, ਨਾ ਇੰਦਰੀਆਂ ਨੂੰ ਕਾਬੂ ਕਰਨ ਦੇ ਨਾਲ ਮਨ ਦੀ ਮੈਲ ਸਾਫ਼ ਹੁੰਦੀ ਹੈ। ਮਹਾਰਾਜ ਕੋਈ ਢੰਗ ਦੱਸ ਦਿਓ, ਕੋਈ ਤਰੀਕਾ ਦੱਸ ਦਿਓ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਪਤਾ ਕੀ ਕਹਿੰਦੇ, ਕਹਿੰਦੇ ਇਸ ਮਨ ਕਉ ਹੋਰ ਸੰਜਮ ਕੋ ਨਾਹੀ। ਇੱਥੇ ਸੰਜਮ ਦਾ ਮਤਲਬ ਹੈ ਢੰਗ ਤਰੀਕਾ। ਕਹਿੰਦੇ ਇਸ ਮਨ ਕਉ, ਇਸ ਮਨ ਨੂੰ ਪਵਿੱਤਰ ਹੋਣ ਵਾਸਤੇ ਹੋਰ ਸੰਜਮ ਕੋ ਨਾਹੀ, ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਮਤਲਬ ਇੱਕ ਤਰੀਕਾ ਹੈਗਾ, ਇਹਦਾ ਮਤਲਬ ਇੱਕ ਤਰੀਕਾ ਹੈਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੋਰ ਕੋਈ ਤਰੀਕਾ ਤਾਂ ਹੈ ਨਹੀਂ ਭਾਈ ਮਨ ਨੂੰ ਸਾਫ਼ ਕਰਨ ਦਾ। ਮਹਾਰਾਜ ਫਿਰ ਕਿਹੜਾ ਤਰੀਕਾ ਹੈ? ਕਹਿੰਦੇ ਬਿਨਾਂ ਸਤਿਗੁਰ ਕੀ ਸ਼ਰਨ ਆਏ, ਬਿਨਾਂ ਸਤਿਗੁਰੂ ਦੀ ਸ਼ਰਨ ਪੈਣ ਤੋਂ। ਸਤਿਗੁਰੂ ਦੀ ਸ਼ਰਨ ਪੈ ਜਾਓ, ਬਸ ਸਤਿਗੁਰੂ ਦੀ ਸ਼ਰਨ ਪੈ ਜਾਓ, ਫਿਰ ਕਹਿੰਦੇ ਤੁਹਾਡਾ ਮਨ ਸਾਫ਼ ਹੋ ਸਕਦਾ, ਸਤਿਗੁਰੂ ਦਇਆ ਕਰੇਗਾ। ਤੇ ਸ਼ਰਨ ਸਤਿਗੁਰੂ ਦੀ ਕਦੋਂ ਪਵਾਂਗੇ? ਜਦੋਂ ਵਿਸ਼ਵਾਸ ਹੋਊਗਾ। ਤੇ ਜੇ ਸ਼ੰਕਾ ਹੀ ਪੈਦਾ ਹੋਈ ਗਏ, ਗੁਰੂ ਆਹ ਨਹੀਂ ਕਰ ਸਕਦਾ, ਗੁਰੂ ਆਹ ਵੀ ਨਹੀਂ ਕਰ ਸਕਦਾ, ਗੁਰੂ ਉਹ ਵੀ ਨਹੀਂ ਕਰ ਸਕਦਾ, ਗੁਰੂ ਉਹ ਵੀ ਨਹੀਂ ਕਰ ਸਕਦਾ, ਤੇ ਫਿਰ ਕਹਿੰਦੇ ਜਦੋਂ ਗੁਰੂ ਕਰ ਹੀ ਕੁਛ ਨਹੀਂ ਸਕਦਾ, ਫਿਰ ਗੁਰੂ ਤੋਂ ਲੈਣਾ ਕੀ? ਇਹ ਤਾਂ ਵਿਸ਼ਵਾਸ ਉਦੋਂ ਵੱਧੂ ਗੁਰੂ ਪਿਆਰਿਓ, ਜਦੋਂ ਇਹ ਭਰੋਸਾ ਆ ਗਿਆ ਕਿ ਗੁਰੂ ਸਭ ਕੁਝ ਕਰ ਸਕਦਾ, ਗੁਰੂ ਸਭ ਕੁਝ ਕਰ ਸਕਦਾ, ਗੁਰੂ ਮਰੇ ਹੋਏ ਨੂੰ ਜੀਵਤ ਵੀ ਕਰ ਸਕਦਾ, ਗੁਰੂ ਸਭ ਕੁਝ ਕਰ ਸਕਦੇ, ਕਿਉਂਕਿ ਗੁਰੂ ਉਸ ਅਕਾਲ ਪੁਰਖ ਦਾ ਰੂਪ ਹੈ ਜਿਸ ਅਕਾਲ ਪੁਰਖ ਦੀ ਸਮਰੱਥਾ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜਾ ਆਕਾਸ਼ ਕਰਾਵੇ, ਗੁਰੂ ਸਭ ਕੁਝ ਕਰ ਸਕਦਾ। ਪਰ ਜਦੋਂ ਗੁਰਪਿਆਰੇ ਇਹ ਭਰੋਸਾ ਆ ਗਿਆ, ਗੁਰੂ ਦੀ ਸ਼ਰਨ ਪੈ ਗਏ, ਫਿਰ ਗੁਰਪਿਆਰੇ ਗੁਰੂ ਦਾ ਸ਼ਬਦ ਕੰਨੀ ਸੁਣਿਆ, ਉਪਦੇਸ਼ ਸੁਣਿਆ, ਤੇ ਮਨ ਦੀ ਮੈਲ ਕੱਟੀ ਜਾਂਦੀ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਕਰਮਾਂ ਦੀ ਮੈਲ ਗੁਰੂ ਦਾ ਸ਼ਬਦ ਕੱਟ ਦਿੰਦਾ ਜੇ ਗੁਰੂ ਤੇ ਭਰੋਸਾ ਹੋਵੇ ਤਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਸ ਮਨ ਕਹੋ ਹੋਰ ਸੰਜਮ ਕੋ ਨਾਹੀ, ਇਸ ਮਨ ਨੂੰ ਸਾਫ਼ ਹੋਣ ਲਈ ਕੋਈ ਹੋਰ ਤਰੀਕਾ ਨਹੀਂ ਹੈ। ਬਿਨ ਸਤਿਗੁਰ ਕੀ ਸ਼ਰਨ ਆਏ, ਬਿਨਾਂ ਸਤਿਗੁਰੂ ਦੀ ਸ਼ਰਨ ਤੋਂ।
ਸਤਿਗੁਰ ਮਿਲੈ ਉਲਟੇ ਭਈ, ਕਹਿਣਾ ਕਿਛੂ ਨਾ ਜਾਏ।
ਇਹ ਤਾਂ ਭਾਈ ਕਹਿੰਦੇ ਸਤਿਗੁਰ ਮਿਲਿਆ ਉਲਟੀ ਪਈ, ਉਲਟੀ ਪਈ, ਪਈ ਦਾ ਮਤਲਬ ਹੋਈ, ਉਲਟੀ ਦਾ ਮਤਲਬ ਕੀ? ਉਲਟੀ ਦਾ ਮਤਲਬ ਹੁੰਦਾ ਪਲਟਣਾ, ਕਹਿੰਦਾ ਨਾ ਬੱਸ ਉਲਟ ਗਈ, ਬੱਸ ਉਲਟ ਗਈ, ਪੁੱਠੀ ਹੋ ਗਈ ਬੱਸ। ਸਾਡੀ ਜਿਹੜੀ ਮੱਤ ਹੈ ਨਾ ਗੁਰਪਿਆਰਿਓ, ਇਹ ਸੰਸਾਰ ਨਾਲ ਜੁੜੀ ਹੋਈ ਹੈ, ਕਰਤਾਰ ਨਾਲ ਨਹੀਂ ਜੁੜੀ ਹੋਈ। ਸਾਡੀ ਮੱਤ ਜਿਹੜੀ ਹੈ ਸੰਸਾਰ ਨਾਲ ਜੁੜੀ ਹੈ, ਸੰਸਾਰ ਬਾਰੇ ਹੀ ਸੋਚਦੀ ਰਹਿੰਦੀ ਹੈ, ਸਾਰਾ ਦਿਨ ਸੰਸਾਰ ਬਾਰੇ, ਪਰਿਵਾਰ ਬਾਰੇ ਸੋਚਦੀ ਰਹਿੰਦੀ ਹੈ, ਕਰਤਾਰ ਵਾਲੇ ਪਾਸੇ ਨਹੀਂ ਜਾਂਦੀ, ਇੱਕ ਪਾਸੇ ਲੱਗੀ ਹੋਈ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸਤਿਗੁਰ ਮਿਲਿਆ, ਸਤਿਗੁਰੂ ਨੂੰ ਮਿਲਣ ਦੇ ਨਾਲ ਕਹਿੰਦੇ ਉਲਟੀ ਪਈ। ਕੀ ਉਲਟੀ ਹੋ ਗਈ? ਮੱਤ ਉਲਟੀ ਹੋ ਗਈ। ਮੱਤ ਉਲਟੀ ਕਿਵੇਂ ਹੋ ਗਈ? ਜਿਹੜੀ ਸੰਸਾਰ ਵਾਲੇ ਪਾਸੇ ਲੱਗੀ ਸੀ ਉਹ ਪਲਟ ਕੇ ਕਰਤਾਰ ਵਾਲੇ ਪਾਸੇ ਜੁੜ ਗਈ, ਕਰਤਾਰ ਵਾਲੇ ਪਾਸੇ ਜੁੜ ਗਈ। ਪਰ ਜੁੜੀ ਕਦੋਂ? ਸਤਿਗੁਰ ਮਿਲਿਆ, ਜਦੋਂ ਸਤਿਗੁਰੂ ਮਿਲਿਆ, ਜਦੋਂ ਗੁਰੂ ਮਿਲਿਆ ਕਿਸੇ ਨੂੰ। ਤੇ ਗੁਰੂ ਕਦੋਂ? ਗੁਰੂ ਪਿਆਰੇ ਸਹੀ ਮਾਇਨਿਆਂ ਚ ਮਿਲਦਾ ਸਿੱਖ ਨੂੰ, ਜਦੋਂ ਸਿੱਖ ਦਾ ਮਨ ਗੁਰੂ ਦੇ ਸ਼ਬਦ ਦੇ ਵਿੱਚ ਓਤ ਪੋਤ ਹੋ ਜਾਂਦਾ ਹੈ, ਜਦੋਂ ਗੁਰੂ ਦਾ ਸ਼ਬਦ ਸਿੱਖ ਦੇ ਮਨ ਦੇ ਵਿੱਚ ਓਤ ਪੋਤ ਹੋ ਜਾਂਦਾ ਹੈ। ਸਹੀ ਮਾਇਨਿਆਂ ਦੇ ਵਿੱਚ ਸਿੱਖ ਤੇ ਗੁਰੂ ਦਾ ਮਿਲਾਪ ਉਦੋਂ ਹੀ ਹੁੰਦਾ ਹੈ ਗੁਰੂ ਪਿਆਰਿਓ। ਪਰ ਇਹਦਾ ਮਤਲਬ ਇਹ ਨਹੀਂ ਕਿ ਤਨ ਦੇ ਨਾਲ ਮਿਲਾਪ ਕਰਨ ਦੀ ਲੋੜ ਹੀ ਕੋਈ ਨਹੀਂ, ਸਰੀਰਕ ਤੌਰ ਤੇ ਗੁਰੂ ਕੋਲ ਜਾਣ ਦੀ ਲੋੜ ਹੀ ਕੋਈ ਨਹੀਂ। ਵੀ ਜੇ ਸਰੀਰਕ ਕਰਕੇ ਗੁਰੂ ਕੋਲ ਜਾਵਾਂਗੇ ਫਿਰ ਹੀ ਸਾਡਾ ਮਨ ਗੁਰੂ ਦੇ ਸ਼ਬਦ ਨੂੰ ਸੁਣੇਗਾ, ਗੁਰੂ ਦੇ ਸ਼ਬਦ ਚ ਪਰਚੂਗਾ। ਤੇ ਜੇ ਸਰੀਰ ਕਰਕੇ ਜਾਣ ਨੂੰ ਤਿਆਰ ਨਹੀਂ ਤੇ ਮਨ ਕਿਵੇਂ ਜਾਊਗਾ, ਮਨ ਕਿਵੇਂ ਚਲਾ ਜਾਊਗਾ? ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸਤਿਗੁਰ ਮਿਲਿਆ ਉਲਟੀ ਪਈ। ਜਦੋਂ ਸਤਿਗੁਰੂ ਮਿਲ ਗਏ, ਮਤ ਜਿਹੜੀ ਹੈ ਸੰਸਾਰ ਨਾਲ ਜੁੜੀ ਹੋਈ ਉਲਟੀ ਹੋ ਕੇ ਕਰਤਾਰ ਨਾਲ ਜੁੜ ਗਈ, ਫਿਰ ਜੋ ਅਵਸਥਾ ਬਣੀ ਕਹਿੰਦੇ ਕਹਿਣਾ ਕਿਛੂ ਨਾ ਜਾਏ, ਕੁਝ ਬਿਆਨ ਹੀ ਨਹੀਂ ਹੋ ਸਕਦਾ। ਜਦੋਂ ਮਤ ਕਰਤਾਰ ਨਾਲ ਜੁੜ ਗਈ, ਮਨ ਕਰਤਾਰ ਨਾਲ ਜੁੜ ਗਿਆ, ਵਾਹਿਗੁਰੂ ਨਾਲ ਜੁੜ ਗਿਆ, ਫਿਰ ਜੋ ਅਵਸਥਾ ਹੋਈ ਕਹਿੰਦੇ ਫਿਰ ਉਹ ਬਿਆਨ ਨਹੀਂ ਹੋ ਸਕਦੀ ਗੁਰੂ ਪਿਆਰੇ, ਉਹ ਅਵਸਥਾ ਬਿਆਨ ਨਹੀਂ ਹੋ ਸਕਦੀ। ਉਹ ਤਾਂ ਫਿਰ ਉੱਥੇ ਤਾਂ ਉਸ ਅਵਸਥਾ ਚ ਇੱਕੋ ਹੀ ਸ਼ਬਦ ਨਿਕਲਦਾ, ਵਾਹਿਗੁਰੂ ਹੈ। ਗੁਰੂ ਤੂੰ ਵਾਹ ਹੈ, ਧੰਨ ਹੈ, ਵਾਹਿਗੁਰੂ ਨਿਕਲਦਾ ਗੁਰੂ ਪਿਆਰਿਓ, ਹੋਰ ਨਹੀਂ ਕੁਛ ਨਿਕਲਦਾ ਉਸ ਅਵਸਥਾ ਦੇ ਵਿੱਚ। ਇਹ ਪਾਤਸ਼ਾਹ ਦੱਸਦੇ ਨੇ,
ਪਾਣਤ ਨਾਨਕ ਸਤਿਗੁਰ ਕੋ ਮਿਲ ਦੋ ਮਾਰਾ, ਗੁਰ ਕੈ ਸ਼ਬਦ ਫਿਰ ਜੀਵੈ ਕੋਏ।
ਪਾਣਤ ਨਾਨਕ, ਪਾਣਤ ਦਾ ਮਤਲਬ ਹੈ ਗੁਰੂ ਪਿਆਰਿਓ ਬਿਆਨ ਕਰਨਾ, ਬਿਆਨ ਕਰਨਾ, ਬਿਆਨ ਕਰ ਰਹੇ ਹੈ। ਕੌਣ ਬਿਆਨ ਕਰ ਰਹੇ ਹੈ? ਨਾਨਕ ਬਿਆਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਰ ਰਹੇ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੀਸਰੇ ਸਰੂਪ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ ਭੇਦ ਥੋੜੀ ਹੈ ਗੁਰੂ ਪਿਆਰਿਓ, ਕੋਈ ਫਰਕ ਥੋੜੀ ਹੈ, ਕੋਈ ਫਰਕ ਥੋੜੀ ਹੈ। ਗੁਰੂ ਨਾਨਕ ਸਾਹਿਬ ਦੀ ਜੋਤ ਨੇ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਪੰਡਿਤ ਨਾਨਕ, ਸ੍ਰੀ ਗੁਰੂ ਨਾਨਕ ਦੇਵ ਜੀ ਬਿਆਨ ਕਰ ਰਹੇ। ਕੀ ਬਿਆਨ ਕਰ ਰਹੇ ਹੈ? ਕਹਿੰਦੇ ਸਤਿਗੁਰ ਕਉ ਮਿਲਦੇ ਮਰੈ। ਕਹਿੰਦੇ ਜੇ ਸਤਿਗੁਰੂ ਨੂੰ ਮਿਲ ਜਾਵੇ ਨਾ ਤੇ ਸਤਿਗੁਰੂ ਨੂੰ ਮਿਲਦਿਆਂ ਮਰ ਜਾਂਦਾ। ਕੌਣ ਮਰ ਜਾਂਦਾ ਗੁਰੂ ਪਿਆਰੇ? ਮਨ ਮਰ ਜਾਂਦਾ, ਮਨ ਮਰ ਜਾਂਦਾ। ਮਨ ਕਿਵੇਂ ਮਰ ਜਾਂਦਾ? ਕਿਹੜੇ ਕਿਹਦੇ ਵੱਲੋਂ ਮਰ ਜਾਂਦਾ? ਵਿਕਾਰਾਂ ਵੱਲੋਂ ਮਰ ਜਾਂਦਾ, ਵਿਕਾਰਾਂ ਵੱਲੋਂ ਮਰ ਜਾਂਦਾ। ਜਿਵੇਂ ਕੋਈ ਬੰਦਾ ਗੁਰੂ ਪਿਆਰੇ ਕਿਸੇ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ। ਇੱਕ ਬੰਦਾ ਕਹਿੰਦਾ ਚੱਲ ਭਾਈ ਉਹਨੂੰ ਮਿਲ ਕੇ ਆਈਓ, ਕਹਿੰਦਾ ਨਹੀਂ ਮੈਂ ਨਹੀਂ ਉਹਨੂੰ ਮਿਲਣਾ। ਕਿਉਂ? ਮੇਰਾ ਤਾਂ ਉਹਦੇ ਵੱਲੋਂ ਮਨ ਹੀ ਮਰਿਆ ਹੋਇਆ। ਬੱਚੇ ਨੂੰ ਕੋਈ ਸਬਜ਼ੀ ਖਾਣ ਵਾਸਤੇ ਦਈਏ ਨਾ, ਬੱਚਾ ਕਹਿੰਦਾ ਮੈਂ ਨਹੀਂ ਖਾਣੀ। ਕਿਉਂ? ਕਹਿੰਦਾ ਮੇਰਾ ਮਨ ਮਰਿਆ ਹੋਇਆ। ਜਦੋਂ ਗੁਰੂ ਪਿਆਰੇ ਮਨੁੱਖ ਦਾ ਮਨ ਵਿਕਾਰਾਂ ਵਾਲੇ ਪਾਸੇ ਮਰ ਜਾਏ ਨਾ, ਫਿਰ ਵਿਕਾਰਾਂ ਨੂੰ ਉਹ ਤਲਾਂਗਲੀ ਦੇ ਦਿੰਦਾ, ਨਫ਼ਰਤ ਹੋ ਜਾਂਦੀ ਹੈ। ਜੇ ਬੱਚੇ ਨੂੰ ਸਬਜ਼ੀ ਨਾਲ ਨਫ਼ਰਤ ਹੋ ਗਈ ਤਾਂ ਮਨ ਮਰ ਜਾਂਦਾ ਹੈ। ਜੇ ਬੱਚੇ ਨੂੰ ਗੁਰੂ ਪਿਆਰੀਏ ਜਿਹੜਾ ਕਿਸੇ ਖਾਣ ਵਾਲੀ ਖੇਡਣ ਵਾਲੀ ਚੀਜ਼ ਨਾਲ ਨਫ਼ਰਤ ਹੋ ਗਈ ਤਾਂ ਉਹ ਉਸ ਪਾਸੇ ਹਟ ਜਾਂਦਾ ਹੈ। ਜੇ ਕਿਸੇ ਵਿਅਕਤੀ ਨੂੰ ਕਿਸੇ ਨਾਲ ਨਫ਼ਰਤ ਹੋ ਗਈ ਤਾਂ ਉਹ ਉਸ ਪਾਸੇ ਰੁਕ ਜਾਂਦਾ। ਵੀ ਮੈਂ ਤਾਂ ਹੁਣ ਸ਼ਰਾਬ ਨੂੰ ਨਫ਼ਰਤ ਕਰਦਾ, ਮੇਰਾ ਤਾਂ ਮਨ ਹੀ ਸ਼ਰਾਬ ਵਾਲੇ ਪਾਸਿਓ, ਨਸ਼ੇ ਵਾਲੇ ਪਾਸਿਓ ਮਰ ਗਿਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਹਿੰਦੇ ਸਤਿਗੁਰ ਕੋ ਮਿਲਦੋ ਮਰੈ। ਸਤਿਗੁਰ ਨੂੰ ਮਿਲਦੇ ਆ ਮਰ ਜਾਂਦਾ ਮਨ, ਮਰਦਾ ਕਿਹਦੇ ਵਾਲੇ ਪਾਸਿਓ? ਵਿਕਾਰਾਂ ਵਾਲੇ ਪਾਸਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਸਾੜਾ ਦਵੈਸ਼, ਇਸ ਪਾਸਿਓ ਮਨ ਮਰ ਜਾਂਦਾ। ਤੇ ਜਦੋਂ ਮਨ ਮਰ ਜਾਂਦਾ ਫਿਰ ਜਿਉਂਦਾ ਹੁੰਦਾ, ਕਿਹੜੇ ਪਾਸੇ ਜਿਉਂਦਾ ਹੁੰਦਾ? ਕਹਿੰਦੇ ਗੁਰ ਕੈ ਸ਼ਬਦ ਫਿਰ ਜੀਵੈ ਕੋਈ, ਗੁਰੂ ਦੇ ਸ਼ਬਦ ਰਾਹੀਂ ਫਿਰ ਕਹਿੰਦੇ ਕੋਈ ਜ਼ਿੰਦਗੀ ਜਿਉਂਦਾ ਹੈ ਗੁਰੂ ਦੇ ਸ਼ਬਦ ਰਾਹੀਂ। ਪੁਰਾਣੇ ਸਮੇਂ ਦੇ ਵਿੱਚ ਗੁਰ ਪਿਆਰੀ ਮਨੁੱਖ ਜਿਹੜਾ ਨਾ ਆਪਣੇ ਜਨਮ ਦੀ ਸ਼ੁਰੂਆਤ ਉਸ ਵਕਤ ਤੋਂ ਮੰਨਦਾ ਹੁੰਦਾ ਸੀ ਜਦੋਂ ਗੁਰ ਪਿਆਰੀ ਉਹ ਗੁਰੂ ਵਾਲਾ ਬਣ ਜਾਂਦਾ ਸੀ। ਅਮਰ ਛਕ ਲਿਆ, ਕਹਿੰਦੇ ਭਾਈ ਸੰਸਾਰ 'ਚ ਤਾਂ ਫਲਾਨੀ ਤਰੀਕ ਨੂੰ ਆਏ ਸੀ, ਪਰ ਅਸਲ ਦੇ ਵਿੱਚ ਕਹਿੰਦੇ ਅਸੀਂ ਉਦੋਂ ਹੀ ਜਗਤ ਦੇ ਵਿੱਚ ਜੰਮੇ ਜਦੋਂ ਗੁਰੂ ਵਾਲੇ ਬਣੇ। ਅਮਰ ਛਕਿਆ, ਜ਼ਿੰਦਗੀ ਤਾਂ ਉਦੋਂ ਹੀ ਹੋਈ ਹੈ ਜਦੋਂ ਗੁਰੂ ਨਾਲ ਜੁੜੇ ਹਾਂ। ਪਹਿਲਾਂ ਤਾਂ ਐਵੇਂ ਹਨੇਰਾ ਹੀ ਢੋਇਆ ਸਾਰਾ, ਪਹਿਲਾਂ ਹਨੇਰਾ ਹੀ ਢੋਇਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰਪਿਆਰੇ ਇੱਥੇ ਕਹਿੰਦੇ ਨੇ, ਕਹਿੰਦੇ ਗੁਰ ਕੈ ਸ਼ਬਦ ਫਿਰ ਜੀਵੈ ਕੋਈ, ਗੁਰੂ ਦੇ ਸ਼ਬਦ ਰਾਹੀਂ ਫਿਰ ਜ਼ਿੰਦਗੀ ਜਿਉਣ ਲੱਗ ਜਾਂਦਾ। ਗੁਰਪਿਆਰੇ ਕੌਣ ਜ਼ਿੰਦਗੀ ਜਿਉਣ ਲੱਗ ਜਾਂਦਾ? ਮਨੁੱਖ ਦਾ ਮਨ ਜੀਵਤ ਹੋ ਜਾਂਦਾ ਹੈ। ਵਿਕਾਰਾਂ ਵਾਲੇ ਪਾਸਿਓ ਜਦੋਂ ਮਨ ਮਰ ਜਾਂਦਾ ਨਾ ਗੁਰਪਿਆਰੇ, ਫਿਰ ਭਜਨ ਵਾਲੇ ਪਾਸੇ, ਬੰਦਗੀ ਵਾਲੇ ਪਾਸੇ, ਗੁਰੂ ਵਾਲੇ ਪਾਸੇ, ਸੰਗਤ ਵਾਲੇ ਪਾਸੇ ਮਨ ਜਿਹੜਾ ਹੈ ਜ਼ਿੰਦਗੀ ਜਿਉਣ ਲੱਗ ਜਾਂਦਾ। ਇਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਗੁਰਪਿਆਰਿਓ ਇੱਥੇ ਸਾਨੂੰ ਸਮਝਾਉਂਦੇ ਹੈ। ਕਹਿੰਦੇ ਭਾਈ ਪੁਰਖੋ ਭਣਤ ਨਾਨਕ ਸਤਿਗੁਰ ਕਹੋ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਈ, ਗੁਰੂ ਦੇ ਸ਼ਬਦ ਦੇ ਦੁਆਰਾ ਫਿਰ ਜੀਵੈ ਕੋਈ, ਫਿਰ ਕੋਈ ਜ਼ਿੰਦਗੀ ਗੁਰਪਿਆਰਿਓ ਜਿਉਂਦਾ ਗੁਰੂ ਦੇ ਸ਼ਬਦ ਦੇ ਰਾਹੀਂ। ਤੇ ਗੁਰੂ ਦੇ ਸ਼ਬਦ ਦੇ ਰਾਹੀਂ ਕਦੋਂ? ਜਦੋਂ ਕੋਈ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ। ਤੇ ਗੁਰੂ ਦੇ ਸ਼ਬਦ ਨਾਲ ਕੋਈ ਕਦੋਂ ਜੁੜਦਾ? ਜਦੋਂ ਕੋਈ ਗੁਰੂ ਵਾਲਾ ਬਣਦਾ। ਗੁਰੂ ਵਾਲਾ ਬਣਨਾ ਗੁਰਪਿਆਰਿਓ ਬੜਾ ਲਾਜ਼ਮੀ ਹੈ। ਅੱਜ ਅਸੀਂ ਇੱਕ ਗੁਰਪਿਆਰਿਓ ਸਮੱਸਿਆ ਨਾਲ ਜੂਝ ਰਹੇ ਹਾਂ। ਮਹਾਮਾਰੀ ਸੰਸਾਰ ਦੇ ਵਿੱਚ, ਵਿਸ਼ਵ ਦੇ ਵਿੱਚ ਫੈਲੀ ਹੋਈ ਹੈ, ਪੂਰੀ ਦੁਨੀਆਂ ਦੇ ਵਿੱਚ ਗੁਰਪਿਆਰਿਓ ਲਾਕਡਾਊਨ ਜਿਹੜਾ ਹੈ ਉਹ ਕਰ ਰੱਖਿਆ ਸਰਕਾਰਾਂ ਨੇ, ਪਰ ਇਹ ਕੋਈ ਸਦੀਵੀ ਹੱਲ ਨਹੀਂ। ਹੁਣ ਤਾਂ ਜੇ ਅਸੀਂ ਜ਼ਿੰਦਗੀ ਜਿਉਣੀ ਹੈ ਤਾਂ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਨਾ ਗੁਰਪਿਆਰੇ ਉਹ ਬਦਲਣਾ ਪੈਣਾ ਹੈ। ਸਾਨੂੰ ਆਪਣਾ ਖਾਣ ਪੀਣ, ਪਹਿਨਣ ਪਚਰਨ ਸਭ ਕੁਝ ਜਿਹੜਾ ਹੈ ਉਹ ਬਦਲਣਾ ਪੈਣਾ, ਉਹ ਅਪਣਾਉਣਾ ਪੈਣਾ ਜਿਹੜੇ ਕਿਸੇ ਸਮੇਂ ਸਾਡੇ ਬਜ਼ੁਰਗ ਅਪਣਾਉਂਦੇ ਹੁੰਦੇ ਸੀ, ਦੇਸੀ ਖਾਣ ਪਾਣ। ਫਿਰ ਸਾਡੀ ਜ਼ਿੰਦਗੀ ਰੁਮਕਣੀ ਹੈ ਗੁਰਪਿਆਰਿਓ, ਫਿਰ ਸਾਡੀ ਜ਼ਿੰਦਗੀ ਚੱਲਣੀ ਹੈ। ਰੋਗ ਇਸ ਸੰਸਾਰ ਦੇ ਵਿੱਚ ਗੁਰਪਿਆਰਿਓ ਆਉਣੀ ਜਾਣੀ ਵਸਤੂ ਹੈ, ਇਹ ਸਦੀਵੀ ਰਹਿਣ ਵਾਲੀ ਵਸਤੂ ਨਹੀਂ ਹੈ। ਰੋਗ ਆਇਆ ਇਹਨੇ ਚਲੇ ਵੀ ਜਾਣਾ ਹੈ, ਰੋਗ ਆਇਆ ਕਿਉਂਕਿ ਰੋਗ ਦਾ ਜਨਮ ਹੋਇਆ ਨਾ, ਜਿਹਦਾ ਜਨਮ ਹੁੰਦਾ ਨਾ ਗੁਰਪਿਆਰਿਓ ਉਹਨੇ ਜਾਣਾ ਹੀ ਹੁੰਦਾ, ਚਾਹੇ ਕੋਈ ਆ ਉਹ। ਜੋ ਜਨਮੇ ਸੋ ਜਨ ਹੋਮੋਆ, ਜੋ ਉਪਜਿਓ ਸੋ ਬਿਨਸ ਹੈ। ਪ੍ਰਕਿਰਤੀ ਦਾ ਨਿਯਮ ਹੈ, ਜਿਹੜਾ ਪੈਦਾ ਹੋਇਆ ਉਹਨੇ ਖਤਮ ਵੀ ਹੋਣਾ ਹੀ ਹੋਣਾ ਹੈ, ਪਰ ਜਿਹੜਾ ਪੈਦਾ ਹੁੰਦਾ ਖਤਮ ਹੁੰਦਾ ਨਾ ਗੁਰਪਿਆਰਿਓ, ਉਹ ਸੰਸਾਰ ਦੇ ਵਿੱਚ ਕੁਝ ਨਿਸ਼ਾਨ ਛੱਡ ਜਾਂਦਾ, ਕੁਝ ਨਿਸ਼ਾਨ ਜ਼ਰੂਰ ਛੱਡ ਜਾਂਦਾ, ਕੁਝ ਸਬਕ ਗੁਰਪਿਆਰਿਓ ਜ਼ਰੂਰ ਦੇ ਜਾਂਦਾ, ਕੁਝ ਸੇਧ ਦੇ ਜਾਂਦਾ, ਚੰਗੀ ਦੇ ਜੇ ਮਾੜੀ ਦੇ ਜੇ, ਪਰ ਦੇ ਕੇ ਜਾਂਦਾ ਕੁਝ। ਪਰ ਇਹ ਨਹੀਂ ਗੁਰਪਿਆਰਿਓ ਕਿ ਜਿਹੜਾ ਪੈਦਾ ਹੋਇਆ ਉਹਨੇ ਖਤਮ ਹੀ ਨਹੀਂ ਹੋਣਾ, ਉਹਨੇ ਮੁੱਕਣਾ ਹੀ ਨਹੀਂ, ਉਹਨੇ ਕਦੇ ਮਰਨਾ ਹੀ ਨਹੀਂ ਹੈ, ਮਰਨਾ ਉਹਨੇ ਅਵਸ਼ ਹੈ। ਇਸ ਕਰਕੇ ਗੁਰਪਿਆਰਿਓ ਚਿੰਤਾ ਨਹੀਂ ਕਰਨੀ ਹੈ, ਫਿਕਰ ਨਹੀਂ ਕਰਨਾ ਹੈ, ਚਿੰਤਾ ਅਕਾਲ ਪੁਰਖ ਨੂੰ ਹੈ। ਜਿਹੜਾ ਅਕਾਲ ਪੁਰਖ ਦਾ ਹੋ ਜਾਂਦਾ ਹੈ, ਗੁਰੂ ਦਾ ਹੋ ਜਾਂਦਾ ਨਾ ਗੁਰਪਿਆਰਿਓ, ਫਿਰ ਚਿੰਤਾ ਉਹਦੀ ਰਹਿ ਨਹੀਂ ਜਾਂਦੀ, ਉਹਦੀ ਚਿੰਤਾ ਫਿਰ ਗੁਰੂ ਨੂੰ ਹੁੰਦੀ ਹੈ ਤੇ ਅਕਾਲ ਪੁਰਖ ਨੂੰ ਹੁੰਦੀ ਹੈ। ਤੇ ਜੇ ਅਸੀਂ ਗੁਰੂ ਤੋਂ ਟੁੱਟੇ ਫਿਰ ਤਾਂ ਗੁਰਪਿਆਰੀ ਚਿੰਤਾ ਕਰਨੀ ਬਣਦੀ ਹੈ ਵੀ ਸਾਡਾ ਕੀ ਬਣੂ, ਪਰ ਜੇ ਅਸੀਂ ਗੁਰੂ ਦੇ ਬਣ ਗਏ ਹਾਂ ਨਾ, ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ, ਫਿਰ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਗੁਰਪਿਆਰੀ, ਫਿਰ ਸਾਡੀ ਚਿੰਤਾ ਗੁਰੂ ਕਰਦਾ। ਜੋ ਛੋਟਾ ਬੱਚਾ ਹੁੰਦਾ ਨਾ, ਹੁਣ ਬੱਚੇ ਨੂੰ ਥੋੜੀ ਚਿੰਤਾ ਹੈਗੀ ਹੈ ਕਿ ਮੈਂ ਰੋਟੀ ਕਿੱਥੋਂ ਖਾਣੀ ਹੈ, ਮੈਂ ਕਿੱਥੋਂ ਅਨਾਜ ਲੈ ਕੇ ਆਉਣਾ, ਕਿੱਥੋਂ ਸਬਜ਼ੀ ਲੈ ਕੇ ਆਉਣੀ ਹੈ, ਕਿੱਥੋਂ ਦੁੱਧ ਲੈ ਕੇ ਆਉਣਾ। ਉਹ ਤਾਂ ਚਿੰਤਾ ਉਹਦੇ ਮਾਂ ਪਿਓ ਨੂੰ ਹੈ, ਉਹ ਤਾਂ ਚਿੰਤਾ ਉਹਦੇ ਮਾਂ ਪਿਓ ਨੂੰ ਹੈ, ਉਹ ਤਾਂ ਫਿਕਰ ਉਹਦੇ ਮਾਂ ਪਿਓ ਨੂੰ ਹੈ। ਜਿਵੇਂ ਇੱਕ ਛੋਟੇ ਬੱਚੇ ਦਾ ਗੁਰਪਿਆਰੀ ਫਿਕਰ ਉਹਦੇ ਮਾਂ ਬਾਪ ਨੂੰ ਹੈ ਨਾ, ਉਵੇਂ ਜਿਹੜਾ ਗੁਰੂ ਵਾਲਾ ਬਣ ਜਾਂਦਾ ਨਾ ਗੁਰਪਿਆਰੀ, ਉਹਦਾ ਫਿਕਰ ਫਿਰ ਗੁਰੂ ਨੂੰ ਹੋ ਜਾਂਦਾ। ਤੇ ਜਿਹੜਾ ਫਿਕਰ ਗੁਰੂ ਕਰਦਾ ਨਾ, ਫਿਰ ਗੁਰੂ ਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ ਗੁਰਪਿਆਰੀ। ਇਸ ਕਰਕੇ ਭਰੋਸਾ ਅਕਾਲ ਪੁਰਖ ਪਰਮੇਸ਼ਵਰ ਤੇ ਰੱਖਣਾ। ਅਸੀਂ ਤਾਂ ਗੁਰਪਿਆਰੀ ਭਰੋਸਾ ਹੋਰਾਂ ਤੇ ਰੱਖਣ ਲੱਗ ਪਿਆ, ਕੋਈ ਸਰਕਾਰਾਂ ਤੇ ਰੱਖਣ ਲੱਗ ਪਿਆ, ਕੋਈ ਬੰਦਿਆਂ ਤੇ ਰੱਖਣ ਲੱਗ ਪਿਆ, ਕੋਈ ਕਿਸੇ ਤੇ ਰੱਖਣ ਲੱਗ ਪਿਆ, ਮੈਨੂੰ ਫਲਾਨਾ ਬਚਾਓ, ਮੈਨੂੰ ਫਲਾਨਾ ਰੋਟੀ ਦਿਓ, ਮੈਨੂੰ ਫਲਾਨਾ ਆ ਕੇ ਘਰੇ ਖਵਾ ਕੇ ਜਾਊਗਾ। ਗੁਰੂ ਤੇ ਭਰੋਸਾ ਰੱਖੋ, ਅਕਾਲ ਪੁਰਖ ਤੇ ਭਰੋਸਾ ਰੱਖੋ, ਬੰਦਿਆਂ ਤੇ ਭਰੋਸਾ ਨਾ ਰੱਖੋ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਰਹਿ ਅਘਾਏ, ਬਹੁਤ ਨਾ ਤ੍ਰਿਸ਼ਨਾ ਲੱਗ ਗਿਆ। ਬੰਦਾ ਤਾਂ ਤੁਹਾਨੂੰ ਇੱਕ ਵਾਰੀ ਦੇ ਜੂ ਰਾਸ਼ਨ, ਫਿਰ ਦੂਜੀ ਵਾਰੀ ਫੇਰ ਦੇ ਜੂ, ਤੀਜੀ ਵਾਰੀ ਫਿਰ ਫੇਰ ਦੇ ਦੂ, ਚੌਥੀ ਵਾਰੀ ਫੇਰ ਦੇ ਦੂ, ਇੱਕ ਦਿਨ ਉਹਨੇ ਬੰਦ ਕਰ ਦੇਣਾ। ਬੰਦੇ ਨੇ ਤਾਂ ਇੱਕ ਦਿਨ ਬੰਦ ਕਰ ਦੇਣਾ ਉਹਨੇ, ਫਿਰ ਬੰਦਿਆਂ ਦੇ ਮੰਗਣ ਦੀ ਕੀ ਲੋੜ ਹੈ? ਅਕਾਲ ਪੁਰਖ ਪਰਮੇਸ਼ਵਰ ਤੋਂ ਮੰਗੋ, ਵਾਹਿਗੁਰੂ ਤੋਂ ਮੰਗੋ। ਵਾਹਿਗੁਰੂ ਗੁਰੂ ਪਿਆਰੀ ਦੇਣ ਵਾਲਾ ਹੈ, ਚਿੰਤਾ ਕਰਨ ਵਾਲੀ ਨਹੀਂ ਗੱਲ ਹੈ, ਫਿਕਰ ਕਰਨ ਵਾਲੀ ਨਹੀਂ ਗੱਲ ਹੈ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਤੁਸੀਂ ਇੱਕੋ ਕੰਮ ਕਰੋ, ਗੁਰੂ ਨਾਲ ਜੁੜ ਜਾਓ, ਬਸ ਗੁਰੂ ਦੀ ਸ਼ਰਨ ਪੈ ਜਾਓ। ਤੇ ਜਦੋਂ ਗੁਰੂ ਦੀ ਸ਼ਰਨ ਪੈ ਗਏ, ਮਨ ਵਿਕਾਰਾਂ ਵਾਲੇ ਪਾਸਿਓ ਮਰ ਜਾਏਗਾ ਤੇ ਗੁਰੂ ਸ਼ਬਦ ਵਾਲੇ ਪਾਸੇ ਜ਼ਿੰਦਗੀ ਜਿਉਣ ਲੱਗ ਪਏਗਾ, ਜੀਵਨ ਜਿਉਣ ਲੱਗ ਪਏਗਾ। ਆਖਰੀ ਪੰਕਤੀ ਦੇ ਵਿੱਚ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ,
ਮਮਤਾ ਕੀ ਮਲ ਉਤਰਾ ਇਹੋ ਮਨ ਹਸ਼ਾ ਹੋਏ।
ਮਮਤਾ ਕੀ ਮਲ, ਜਿਵੇਂ ਹਉਮੈ ਦੀ ਮੈਲ ਹੈ ਨਾ ਗੁਰੂ ਪਿਆਰੇ, ਮਮਤਾ ਦੀ ਮੈਲ ਹੈ, ਲਗਾਓ ਦੀ ਮੈਲ ਹੈ, ਲਗਾਓ ਦੀ ਵੀ ਮੈਲ ਹੈ। ਸਾਡਾ ਸਭ ਤੋਂ ਵੱਡਾ ਲਗਾਅ ਜਿਹੜਾ ਨਾ ਗੁਰੂ ਪਿਆਰਿਓ, ਉਹ ਸਾਡੇ ਸਰੀਰ ਨਾਲ ਹੀ ਹੈ। ਸਭ ਤੋਂ ਵੱਧ ਮਨੁੱਖ ਪਿਆਰ ਸਰੀਰ ਨੂੰ ਕਰਦਾ, ਧਨ ਦੌਲਤ ਨਾਲੋਂ ਵੀ ਵੱਧ ਪਿਆਰ ਮਨੁੱਖ ਸਰੀਰ ਨੂੰ ਕਰਦਾ। ਇਹੀ ਕਾਰਨ ਹੈ ਗੁਰੂ ਪਿਆਰਿਓ, ਜੇ ਕਿਤੇ ਸਰੀਰ ਤੇ ਆ ਬਣੇ ਨਾ ਤੇ ਮਨੁੱਖ ਪੈਸਾ ਵੀ ਗੁਰੂ ਪਿਆਰਿਓ ਪਾਣੀ ਵਾਂਗੂ ਵਹਾ ਦਿੰਦਾ। ਪਤਾ ਕੀ ਕਹਿੰਦਾ, ਉੱਦਾਂ ਭਾਵੇਂ 10 ਰੁਪਈਏ ਨਾ ਕਿਸੇ ਨੂੰ ਦੇਵੇ, ਪਰ ਜੇ ਜ਼ਿੰਦਗੀ ਤੇ ਬਣ ਜੇ ਤੇ ਫਿਰ ਮਨੁੱਖ ਕਹਿੰਦਾ, ਕਹਿੰਦਾ ਪੈਸਾ ਤਾਂ ਹੱਥਾਂ ਦੀ ਮੈਲ ਹੈ, ਤਾਂ ਫਿਰ ਕਮਾਇਆ ਜਾਊ, ਜ਼ਿੰਦਗੀ ਤਾਂ ਬਚਾ ਲਈਏ। ਤੇ ਜੇ ਜ਼ਿੰਦਗੀ ਚੱਲਦੀ ਹੈ ਤਾਂ ਫਿਰ 10 ਰੁਪਈਏ ਦੇਣ ਨੂੰ ਤਿਆਰ ਨਹੀਂ, ਫਿਰ ਵੀ ਗੁਰੂ ਪਿਆਰੇ ਦੇਣ ਨੂੰ ਤਿਆਰ ਧਰਮ ਵਾਲੇ ਪਾਸੇ। ਪਰ ਜਦੋਂ ਜ਼ਿੰਦਗੀ ਤੇ ਬਣ ਗਏ ਫਿਰ ਜ਼ਰੂਰ ਕਹਿ ਦਿੰਦਾ ਕਿ ਪੈਸਾ ਹੱਥਾਂ ਦੀ ਮੈਲ ਹੈ, ਜ਼ਿੰਦਗੀ ਬਚਾਉਣੀ ਜ਼ਰੂਰੀ ਹੈ, ਪੈਸਾ ਪਾਣੀ ਵਾਂਗੂ ਵਹਾ ਦਿੰਦਾ। ਮਤਲਬ ਮਨੁੱਖ ਸਭ ਤੋਂ ਵੱਧ ਲਗਾਓ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਨਾਲ ਕਰਦਾ, ਆਪਣੇ ਸਰੀਰ ਨਾਲ ਕਰਦਾ, ਫਿਰ ਉਹਨਾਂ ਨਾਲ ਕਰਦਾ ਜਿਨ੍ਹਾਂ ਨਾਲ ਸਰੀਰਕ ਸੰਬੰਧ ਹੈ, ਮਾਂ ਬਾਪ ਭੈਣ ਭਰਾ ਪਤੀ ਪਤਨੀ ਆਦਿਕ। ਫਿਰ ਰਿਸ਼ਤੇਦਾਰ ਆ ਗਏ, ਪੈਸਾ ਆ ਗਿਆ, ਘਰ ਆ ਗਿਆ, ਫਿਰ ਗੁਰੂ ਪਿਆਰੇ ਸਮਾਜ ਹੁੰਦਾ ਹੈ। ਫਿਰ ਸਾਰਿਆਂ ਤੋਂ ਆਖਰ ਦੇ ਵਿੱਚ ਸਮਾਜ, ਸਮਾਜ ਦੀ ਪਰਵਾਹ ਕਰਦਾ ਇਨਸਾਨ, ਸਮਾਜ ਵੀ ਗੁਰੂ ਪਿਆਰੇ ਹੁੰਦਾ। ਤਾਂ ਇਹ ਵੀ ਇੱਕ ਮੈਲ ਹੀ ਹੈ ਮਨ ਦੇ ਵਿੱਚ, ਲਗਾ ਦੀ ਮੈਲ, ਮਮਤਾ ਦੀ ਮੈਲ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਮਮਤਾ ਕੀ ਮਲ ਉਤਰ। ਇਹ ਜਿਹੜੀ ਮੈਲ ਹੈ ਨਾ ਗੁਰੂ ਪਿਆਰੇ, ਇਹ ਵੀ ਕਹਿੰਦੇ ਉਤਰ ਜਾਂਦੀ ਹੈ, ਪਰ ਉਤਰਦੀ ਕਦੋਂ ਹੈ? ਭਗਤ ਨਾਨਕ ਸਤਿਗੁਰ ਕੋ ਮਿਲਦੋ ਮਰੈ, ਫਿਰ ਉਤਰਦੀ ਹੈ ਗੁਰੂ ਪਿਆਰਿਓ ਜਦੋਂ ਕੋਈ ਸਤਿਗੁਰੂ ਨੂੰ ਮਿਲਦਾ, ਫਿਰ ਉਤਰਦੀ ਹੈ ਇਹ ਮੈਲ ਜਦੋਂ ਕੋਈ ਸਤਿਗੁਰੂ ਨੂੰ ਮਿਲਦਾ, ਕਿਉਂਕਿ ਸਤਿਗੁਰੂ ਜਿਹੜੇ ਨੇ ਉਹ ਸੰਸਾਰ ਦੀ ਜੀਵਨ ਦੀ ਵਾਸਤਵਿਕਤਾ ਸਮਝਾ ਦਿੰਦਾ। ਸਤਿਗੁਰੂ ਜ਼ਿੰਦਗੀ ਦਾ ਮਕਸਦ, ਸੰਸਾਰ ਦੀ ਅਸਲੀਅਤ ਸਮਝਾ ਦਿੰਦਾ ਗੁਰੂ ਪਿਆਰਿਓ। ਜਦੋਂ ਕਿਸੇ ਮਨੁੱਖ ਨੂੰ ਜ਼ਿੰਦਗੀ ਦਾ ਮਕਸਦ, ਸੰਸਾਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਤੇ ਫਿਰ ਗੁਰੂ ਪਿਆਰਿਓ ਇਹ ਮਮਤਾ ਦੀ ਮੈਲ ਜਿਹੜੀ ਹੈ ਇਹ ਵੀ ਮਰ ਜਾਂਦੀ ਹੈ। ਜਦੋਂ ਹਉਮੈ ਦੀ ਮੈਲ ਮਰ ਗਈ, ਮਮਤਾ ਦੀ ਮੈਲ ਮਰ ਗਈ, ਤਾਂ ਸਤਿਗੁਰੂ ਜੀ ਕਹਿੰਦੇ ਇਹੋ ਮਨ ਹੱਛਾ ਹੋਏ, ਫਿਰ ਇਹ ਮਨ ਜਿਹੜਾ ਹੈ ਉਹ ਹੱਛਾ ਹੋ ਜਾਂਦਾ। ਹੱਛਾ, ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਆਖਰੀ ਪੰਕਤੀ ਚ ਮਹਾਰਾਜ ਕਹਿੰਦੇ ਇਹੋ ਮਨ ਹੱਛਾ ਹੋਏ, ਤੇ ਪਹਿਲੀ ਪੰਕਤੀ ਚ ਕਹਿੰਦੇ ਤਨ ਧੋਤਾ ਮਨ ਹੱਛਾ ਨਾ ਹੋਏ, ਤਨ ਧੋਤਾ ਮਨ ਹੱਛਾ ਨਾ ਹੋਏ, ਤੇ ਆਖਰੀ ਪੰਕਤੀ ਚ ਕਹਿੰਦੇ ਮਮਤਾ ਕੀ ਮਲ ਉਤਰੇ ਇਹੋ ਮਨ ਹੱਛਾ ਹੋਏ। ਹੱਛਾ, ਹੱਛਾ ਦਾ ਮਤਲਬ ਹੈ ਗੁਰੂ ਪਿਆਰੇ ਚੱਲਾ, ਸਾਫ ਪਵਿੱਤਰ ਵਧੀਆ ਮਨ ਹੋ ਜਾਂਦਾ ਹੈ। ਇਹ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਗੁਰੂ ਪਿਆਰਿਓ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮੇ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਨਿਸ਼ਚਿਤ ਕੀਤਾ ਗੁਰੂ ਪਿਆਰਿਓ ਸਮਾਂ ਹੋ ਚੁੱਕਿਆ, ਇਸ ਕਰਕੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੇ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੁੱਕਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਮਾਣ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋਵੇ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਭਾਣਤ ਨਾਨਕ ਸਤਿਗੁਰ ਕੋ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ, ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਇ।